Fire, Energy Saver, Energy Star, the TV section is Sony, Samsung, Panasonic, Sharp, har size se har brand da TV, with the lowest prices in the town, sirf Brampton TV and Appliances te, Brampton TV and Appliances, 801, Bowie Drive West, Brampton, ya call karo, 905-450-2828-905-450-2828.
पढ़ पढ़ आलम फाजिल हुयो कदे अपने आप नू पढ़िया ही नहीं जा जा बढ़दा मंदर मसीती कदे मन अपने बिच बढ़िया ही नहीं। मैं ताडा होस्ट डॉक्टर नरेंद्र रवि गोयल माइंड एंड बॉडी प्रोग्राम लैके ताडी सेवा दे विच हाजिर होया जिदे विच वख-वख टॉपिकां नू बड़े सिंपल तरीके दे नाल ताडे रूबरू पेश करने की कोशिश करांगा।
माइंड एंड बॉडी प्रोग्राम देख रहे लखां ही दर्शकां ते स्रोतियां नू डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग। सत वीकां दे बखवे तो बाद अज मैं ताडे लई रूबरू हो रहा स्टूडियो तो। सब तो पहला माफी चाहना कि मेरी गैरहाजरी लगी लंबे समय तो, क्योंकि मैं वोकेशन ते गया सी। ए जिहड़ा साडा प्रोग्राम है माइंड एंड बॉडी, जिवें कि तुहानू पता ही है कि अरफा मुजफ्फर दे सहयोग दे नाल उन्हां दे ताबून दे नाल पेश कीता जांदा है। हमेशा ही मैं ये बेनती करदा ताडे अपने फायदे दे लई कि जदों भी कदे तुसी कोई प्रॉपर्टी खरीदनी है जां बेचनी है कदे भी किसी एक बंदे नू बुला के उहदे नाल फाइनल ना करो, चाहे वह ताडा किन्ना भी नजदीकी होवे। कोई नहीं, कोशिश कर लो एक नू, दो नू, तीन नू, चार नू, पंज नू बुलाओ, क्योंकि उन्होंने पैसे कमाने ने। जिहड़ा ड्रामा गुरु नू छड्ड दिओ, जिन्हां ने पैसे कमाने ने वह ताडे समय के मुताबिक ताडी थां के मुताबिक आउणगे। उन्हां ने खुल के गल करो, जजमेंट करो भी वह तुहानू किन्ना कैशबैक वापस करनगे। ये लीगल है, क्योंकि कई बार तुसी प्रॉपर्टी खरीदते हो तो वह कहते हैं तथों का जी कुछ लेना नहीं, साथों का कुछ नहीं लेना, पर साडे करके उन्होंने गफे मिलने ने, तो उहदे विचों साडा किन्ना हिस्सा देंगे। खुल के गल्लां करो, जो भी तुहानू फिर उस तो बाद पसंद आवे, जिहड़ा तुहाडे हक की भी गल करे, जिहड़े तुहाडे लई फायदेमंद होवे, उस नूं तुसी अपनी डील दे दिओ, उह तो कम लाओ। बिजनेस दे विच कोई भी लिहाज नहीं हुंदी, सगा प्यो अपना नहीं हुंदा, कहदे गल्लां बातां कुछ होर हुंदियां ने, कहनी कुछ होर हुंदी है, करनी कुछ होर हुंदी है। इस करके खुल के करो, जिंदगी दे विच बहुत सारे लोग डसे हुए ने, जिस करके मैं उन्हां दीआं जिहड़ियां गल्लां बातां ने उन्हां नूं सिंबोलिक तरीके नाल ताडी सेवा विच पेश करदा, तां कि तुहानूं बाद च पछताउणा ना पवे। अरफा मुजफ्फर रीयल स्टेट दी दुनिया दा इक बड़ा ईमानदारी दा नाम जानिया जांदा है, जिन्हां दी कहनी ते करनी दे विच 100% कोई फर्क नहीं। थोड़ा कमा लैंदे ने, साफ करदे ने, स्पष्ट करदे ने, चाहे बाला मिठा नहीं बोलदे, पर ताडे हक दी गल करनगे। ਉਹ ਆਪਣੀ ਜ਼ਿੰਦਗੀ ਦੇ ਵਿੱਚ ਸਕੂਨ ਦੀ ਨੀਂਦ ਸੌਣਾ ਚਾਹੁੰਦੇ ਨੇ। ਮੈਂ ਉਹਨਾਂ ਨਾਲ ਡੀਲ ਕੀਤਾ, ਉਹਨਾਂ ਨੇ ਕੋਈ ਪੇਡ ਐਡਵਰਟਾਈਜ਼ਮੈਂਟ ਨਹੀਂ ਕਰ ਰਿਹਾ, ਨਾ ਹੀ ਕੋਈ ਫ੍ਰੀ ਦੀ ਕਰ ਰਿਹਾ, ਨਾ ਹੀ ਉਹਨਾਂ ਨੇ ਕਦੇ ਕਿਹਾ, ਕਿਉਂਕਿ ਸ਼ੀ ਇਜ਼ ਏ ਵੰਡਰਫੁਲ ਲੇਡੀ। ਮਾੜੀਆਂ ਗੱਲਾਂ ਤਾਂ ਅਸੀਂ ਹਰੇਕ ਦੀਆਂ ਨੁਕਸ ਕੱਢਦੇ ਰਹਿੰਦੇ ਹਾਂ, ਚਾਹੇ ਟਰੰਪ ਨੂੰ ਲੈ ਲਓ, ਚਾਹੇ ਕਾਰਨੀ ਨੂੰ ਲੈ ਲਓ, ਚਾਹੇ ਮੋਦੀ ਨੂੰ ਲੈ ਲਓ, ਪਰ ਜੇ ਕੋਈ ਚੰਗੇ ਕੰਮ ਕਰਦਾ ਉਹਦੇ ਲਈ ਸ਼ਾਬਾਸ਼ ਵੀ ਦਿਓ। ਸੋ ਮੇਰੀ ਜ਼ਮੀਰ ਮੈਨੂੰ ਮਜਬੂਰ ਕਰਦੀ ਹੈ ਕਿ ਮੈਂ ਅਰਫਾ ਮੁਜੱਫਰ ਜੀ ਨੂੰ, ਕਿਉਂਕਿ ਡੀਲ ਕੀਤਾ, ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਵੀ ਉਹਨਾਂ ਨੂੰ ਇੱਕ ਵਾਰ ਕੰਟੈਕਟ ਕਰ ਲਓ, ਫਿਰ ਜੇ ਤੁਹਾਨੂੰ ਮੇਰੀ ਗੱਲ ਸੱਚੀ ਲੱਗੇ, ਤੁਹਾਨੂੰ ਵਧੀਆ ਲੱਗਣ, ਤਾਂ ਉਹਨਾਂ ਨੂੰ ਦੇ ਦਿਓ, ਨਹੀਂ ਫਿਰ ਉੱਥੇ ਦਿਓ। ਮੇਰਾ ਪਰਪਸ ਇੱਕੋ ਹੀ ਹੈ ਕਿ ਤੁਹਾਡਾ ਜਿਹੜਾ ਪੈਸਾ ਉਹ ਬਚ ਸਕੇ, ਬਾਅਦ ਚ ਪਛਤਾਉਣ ਦੀ ਕੋਈ ਲੋੜ ਨਹੀਂ। ਅਰਫਾ ਮੁਜੱਫਰ, ਉਹਨਾਂ ਦਾ ਫੋਨ ਨੰਬਰ ਹੈਗਾ 6478986245, 647-898-4545। ਜੇ ਨੰਬਰ ਭੁੱਲ ਵੀ ਜਾਓ, ਆਹ 770 ਰੇਡੀਓ ਦੇ ਉੱਪਰ ਜਿੱਥੇ ਮੈਂ ਬੈਠਾ, ਇੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਚੱਲਦੇ ਨੇ। ਕਿਸੇ ਵੀ ਪ੍ਰੋਗਰਾਮ ਵਾਲੇ ਨੂੰ ਅਰਫਾ ਜੀ ਦਾ ਨੰਬਰ ਲੈ ਲਓ, ਕਿਉਂਕਿ ਉਹ ਇਹ 770 ਰੇਡੀਓ ਦੇ ਕਰਤਾ ਧਰਤਾ ਨੇ, ਮਾਲਕ ਨੇ। ਸੋ ਅਰਫਾ ਮੁਜੱਫਰ ਜੀ ਨੂੰ ਇੱਕ ਵਾਰ ਡੀਲ ਜ਼ਰੂਰ ਕਰੋ, ਬਾਕੀ ਡਿਸੀਜਨ ਤੁਸੀਂ ਆਪ ਕਰੋ। ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਾਂ ਗੱਲ ਕਰਾਂਗੇ ਕਿ ਵਟ ਇਜ਼ ਲਾਈਫ, ਜ਼ਿੰਦਗੀ ਕਿਹਨੂੰ ਕਹਿੰਦੇ ਨੇ, ਮੌਤ ਕਿਹਨੂੰ ਕਹਿੰਦੇ ਨੇ, ਤੇ ਜੰਮਣਾ ਕਿਹਨੂੰ ਕਹਿੰਦੇ ਨੇ, ਜੰਮਣਾ ਮਰਨਾ ਤੇ ਲਾਈਫ, ਇਹ ਤਿੰਨੇ ਹਰ ਬੰਦਾ ਕਹਿੰਦਾ ਕਿ ਮੈਨੂੰ ਪਤਾ ਮੈਨੂੰ ਪਤਾ, ਪਤਾ ਤਾਂ ਸਾਰਿਆਂ ਨੂੰ ਹੀ ਹੈ, ਪਰ ਆਪਾਂ ਇੱਕ ਸਿੰਪਲ ਤਰੀਕੇ ਦੇ ਨਾਲ ਇਸ ਨੂੰ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਬੀਇੰਗ ਏ ਸਟੂਡੈਂਟ ਆਫ ਕੰਪੈਰੇਟਿਵ ਰਿਲੀਜਨ, ਕਿਉਂਕਿ ਮੈਂ ਵੱਖ ਵੱਖ ਧਰਮਾਂ ਨੂੰ ਸਟੱਡੀ ਕੀਤਾ, ਬੁੱਕ ਵੀ ਲਿਖੀ, ਸੋ ਜ਼ਿੰਦਗੀ ਦੇ ਵਿੱਚ ਖੁਦ ਵੀ ਹੰਡਾਇਆ, ਉਸ ਨੂੰ ਹਲਕੇ ਫੁਲਕੇ ਢੰਗ ਨਾਲ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਅੱਜ ਡਿਸਕਸ ਕਰਾਂਗੇ। ਤੁਸੀਂ ਵੀ ਪਾਰਟੀਸਪੇਟ ਕਰਨਾ, ਮੋਰ ਦੈਨ ਵੈਲਕਮ। ਟੌਪਿਕ ਤੇ ਰਹੋ ਕਿ ਲਾਈਫ ਕਿਹਨੂੰ ਕਹਿੰਦੇ ਨੇ, ਜੰਮਣਾ ਕਿਹਨੂੰ ਕਹਿੰਦੇ ਨੇ, ਮਰਨਾ ਕਿਹਨੂੰ ਕਹਿੰਦੇ ਨੇ, ਲਾਈਫ ਜਿਹੜੀ ਹੈਗੀ ਜੇ ਸਾਨੂੰ ਮਿਲੀ ਹੈ ਉਹਦੇ ਵਿੱਚ ਕੀ ਕੰਮ ਕਰਨੇ ਚਾਹੀਦੇ ਨੇ, ਬਸ ਇੰਨੀ ਕੁ ਤਾਂ ਗੱਲ ਆਪਾਂ ਡਿਸਕਸ ਕਰਨੀ ਹੈ ਹਲਕੇ ਫੁਲਕੇ ਢੰਗ ਨਾਲ। ਲਾਈਵ ਪ੍ਰੋਗਰਾਮ ਹੈ, ਕੋਈ ਕਾਗਜ਼ ਪੱਤਰ ਨਹੀਂ, ਕਈ ਵਾਰੀ ਸਲਿਪ ਆਫ ਟੰਗ ਹੋ ਜਾਂਦੀ ਹੈ, ਕਈ ਵਾਰੀ ਜਦੋਂ ਕੋਈ ਡਿਸਟਰਬੈਂਸ ਹੋ ਜਾਂਦੀ ਹੈ, ਜਿਵੇਂ ਹੁਣ ਕ੍ਰਿਕਟ ਦਾ ਮੈਚ ਚੱਲ ਰਿਹਾ, ਜੇ ਮੇਰੀ ਨਿਗਾਹ ਗਲਤੀ ਨਾਲ ਉਧਰ ਚਲੀ ਗਈ ਤੇ ਉਹ ਲੈ ਟੁੱਟ ਜਾਂਦੀ ਹੈ। ਸੋ ਇੰਡੀਆ ਬੈਟਿੰਗ ਕਰ ਰਿਹਾ, ਹੁਣ ਤਾਂ ਐਡਵਰਟਾਈਜ਼ਮੈਂਟ ਆ ਰਹੀ ਹੈ, ਮੇਰੀ ਨਿਗਾਹ ਚਲੀ ਗਈ, ਤਾਂ ਮੈਂ ਤੁਹਾਨੂੰ ਦੱਸਦਾ ਵੀ ਜੇ ਕਿਤੇ ਲੈ ਟੁੱਟ ਗਈ ਉਹਦਾ ਕਾਰਨ ਮੈਚ ਹੋਣਗੇ, ਮੇਰਾ ਵੀ ਇੰਟਰਸਟ ਹੈ, ਤੁਹਾਡਾ ਵੀ ਇੰਟਰਸਟ ਹੋਏਗਾ। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ, ਲੈਟਸ ਹੀਅਰ ਦ ਫਸਟ ਸੌਂਗ। ਡਾਕਟਰ ਅੰਕੁਸ਼ ਨਾਲ ਵੀ ਗੱਲਬਾਤ ਕਰਾਂਗੇ ਜੇ ਫੋਨ ਮਿਲ ਗਿਆ ਦੋ ਚਾਰ ਮਿੰਟ ਦੇ ਲਈ, ਕਿ ਜਦ ਮੇਰਾ ਦਿਲੀ ਇੱਛਾ ਸੀ, ਉਹਨਾਂ ਨੂੰ ਮੈਂ ਕਿਹਾ ਵੀ ਸੀਗਾ ਕਿ ਜਦੋਂ ਅਸੀਂ ਇੰਡੀਆ ਤੋਂ ਆਉਣੇ ਆ ਜਾਂ ਪਾਕਿਸਤਾਨ ਤੋਂ ਆਉਣੇ ਆ, ਆਉਂਦੇ ਹੀ ਸਾਨੂੰ 16-16, ਮੈਂ ਖੁਦ ਆਪਣੀ ਦੱਸ ਰਿਹਾ ਵੀ 16-16 17-17 ਘੰਟੇ ਮੈਂ ਸੁੱਤਾ ਰਿਹਾ, ਤੇ ਗਲਾ ਵੀ ਖਰਾਬ ਹੈ, ਨੱਕ ਵੀ ਚੋਈ ਜਾਂਦਾ, ਹਾਲਾਂਕਿ ਉੱਥੇ ਕੋਈ ਪ੍ਰੋਬਲਮ ਨਹੀਂ ਸੀ, ਅੱਜ ਹਾਚ ਕੀ ਬਲਾ ਜੀ ਆ ਗਈ ਜਿਹਦੇ ਕਰਕੇ ਬਿਮਾਰੀਆਂ ਆਉਂਦੀਆਂ, ਤੇ ਇਹਦਾ ਕੀ ਸੋਲੂਸ਼ਨ ਹੈ? ਇਹ ਉਹਨਾਂ ਲੋਕਾਂ ਲਈ ਫਾਇਦੇਮੰਦ ਹੋਏਗਾ ਜਿਨ੍ਹਾਂ ਨੇ ਹਾਲੇ ਇੰਡੀਆ ਜਾਂ ਪਾਕਿਸਤਾਨ ਤੋਂ ਆਉਣਾ, ਤਾਂ ਕਿ ਉਹ ਪ੍ਰੀਕੋਸ਼ਨਰੀ ਮੇਜਰ ਲੈ ਸਕਣ। ਡਾਕਟਰ ਅੰਕੁਸ਼ ਨਾਲ ਗੱਲਾਂ ਕਰਾਂਗੇ, ਸੋ ਪਹਿਲਾਂ ਸੁਣੋ ਗਾਣਾ, ਉਸ ਤੋਂ ਬਾਅਦ ਨੈਕਸਟ ਪ੍ਰੋਗਰਾਮ ਨੂੰ ਕੰਟੀਨਿਊ ਕਰਦੇ ਹਾਂ।
ਪ੍ਰੇਮ ਕੇ ਰੰਗ ਮੇਂ ਐਸੀ ਡੂਬੀ ਬਨ ਗਯਾ ਏਕ ਹੀ ਰੂਪ, ਬਨ ਗਯਾ ਏਕ ਹੀ ਰੂਪ, ਪ੍ਰੇਮ ਕੀ ਮਾਲਾ ਜਪਤੇ ਜਪਤੇ ਆਪਣੇ
ਸਰੋਤਿਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਆਪਾਂ ਡਾਕਟਰ ਅੰਕੁਸ਼ ਗੋਇਲ ਨਾਲ ਗੱਲਬਾਤ ਕਰਾਂਗੇ ਕੁਝ ਮਿੰਟਾਂ ਦੇ ਲਈ, ਤਾਂ ਕਿ ਉਹ ਸਾਨੂੰ ਦੱਸ ਸਕਣ ਕਿ ਜਦੋਂ ਅਸੀਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਆਪਣੇ ਕੰਟਰੀ ਤੋਂ ਹੋਮਲੈਂਡ ਤੋਂ ਆਉਂਦੇ ਹਾਂ ਕੈਨੇਡਾ ਦੇ ਵਿੱਚ, ਤਾਂ ਆਉਂਦੇ ਹੀ ਸਾਨੂੰ ਕਈ ਵਾਰੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ, ਸਾਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਰਨਿੰਗ ਨੋਜ਼ ਹੋ ਜਾਂਦਾ, ਕਾਫ ਹੋ ਜਾਂਦੀ ਹੈ, ਨੀਂਦ ਨਹੀਂ ਆਉਂਦੀ, ਥਕਾਵਟ ਹੁੰਦੀ ਹੈ, ਟੈਂਪਰੇਚਰ ਹੋ ਜਾਂਦਾ। ਸੋ ਕਿਉਂਕਿ ਮੈਂ ਖੁਦ ਕੱਲ ਪਰਸੋਂ ਆਇਆ, ਮੈਨੂੰ ਪ੍ਰੋਬਲਮਾਂ ਨੇ, ਸੋ ਇਸ ਕਰਕੇ ਮੈਂ ਰਿਕੁਐਸਟ ਕੀਤੀ, ਤਾਂ ਕਿ ਉਹਦਾ ਫਾਇਦਾ ਕੀ ਹੈ ਕਿ ਜਿਹੜੇ ਭੈਣ ਭਰਾ ਮੇਰਾ ਪ੍ਰੋਗਰਾਮ ਸੁਣਦੇ ਨੇ ਤੇ ਜਿਨ੍ਹਾਂ ਨੇ ਵਾਪਸ ਇੱਥੇ ਕੈਨੇਡਾ ਆਉਣਾ, ਕਿਉਂਕਿ ਇੰਡੀਆ ਚ ਬਹੁਤ ਬੰਦੇ ਫਸ ਗਏ ਲੜਾਈ ਕਰਕੇ, ਹੈ ਜੀ। ਸੋ ਇਸ ਕਰਕੇ ਜਦੋਂ ਉਹ ਆਉਣ ਵੀ ਆ ਕੇ ਆਉਣ ਸਾਰੀ ਬਿਮਾਰ ਨਾ ਪੈ ਜਾਣ ਤੇ ਉਹਨਾਂ ਨੂੰ ਕਿਹੜੇ ਕਿਹੜੇ ਪ੍ਰੀਕੋਸ਼ਨਸ ਕਰਨੇ ਚਾਹੀਦੇ ਨੇ, ਰੱਖਣੇ ਚਾਹੀਦੇ ਨੇ? ਇਸ ਕਰਕੇ ਮੈਂ ਡਾਕਟਰ ਅੰਕੁਸ਼ ਨੂੰ ਇਹ ਰਿਕੁਐਸਟ ਕੀਤੀ ਸੀ ਕਿ 2-4 ਮਿੰਟ ਦੇ ਲਈ ਉਹ ਆਪਣੇ ਵਿਚਾਰ ਦੇਣ। ਸੋ ਮੇਰੇ ਨਾਲ ਲਾਈਨ ਤੇ ਨੇ। ਸੋ ਸਭ ਤੋਂ ਪਹਿਲਾਂ ਡਾਕਟਰ ਅੰਕੁਸ਼, ਵੈਲਕਮ ਟੂ ਦ ਸ਼ੋ।
ਹੈਲੋ, ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ।
ਹਾਂਜੀ ਡਾਕਟਰ ਸਾਹਿਬ, ਜਿਵੇਂ ਕਿ ਮੈਂ ਦੱਸਿਆ ਹੀ ਹੈ ਵੀ ਇੰਡੀਆ ਤੋਂ ਜਾਂ ਜਿਹੜੇ ਵੀ ਆਪਣੇ ਹੋਮਲੈਂਡ ਤੋਂ, ਪਾਕਿਸਤਾਨ ਤੋਂ, ਕਿਤੋਂ ਵੀ ਲੋਕ ਆਉਂਦੇ ਨੇ, ਆਉਂਦੇ ਸਾਰ ਹੀ ਇੱਥੇ ਅੱਗੇ ਬਹੁਤ ਸਾਰੇ ਬੰਦੇ ਬਿਮਾਰ ਹੋ ਜਾਂਦੇ ਨੇ। ਉਹਨਾਂ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਨੇ, ਉਹਨਾਂ ਦੇ ਨੱਕ ਚੱਲਣ ਲੱਗ ਜਾਂਦਾ, ਖਾਂਸੀ ਹੋ ਜਾਂਦੀ ਹੈ, ਬੁਖਾਰ ਹੋ ਜਾਂਦਾ। ਉੱਥੇ ਤਾਂ ਸਾਰੇ ਆਪਣੇ ਆਪ ਠੀਕ ਜਹਾਜ਼ ਤੇ ਚੜ੍ਹਦੇ ਨੇ, ਪਰ ਜਹਾਜ਼ ਚ ਕਿਹੜੀ ਬਲਾ ਹੈ ਜਿਹਦੇ ਕਰਕੇ ਉਹ 14-15-16-17-20-25 ਘੰਟਿਆਂ ਦਾ ਸਫ਼ਰ ਹੁੰਦਾ, ਉਸ ਤੋਂ ਬਾਅਦ ਇੱਥੇ ਆ ਕੇ ਇਹ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ। ਸਾਨੂੰ ਕਿਹੜੇ ਪ੍ਰੀਕੋਸ਼ਨਸ ਲੈਣੇ ਚਾਹੀਦੇ ਨੇ ਤਾਂ ਕਿ ਸਾਨੂੰ ਇੱਥੇ ਆ ਕੇ ਇਹ ਡਾਕਟਰ ਦੇ ਕੋਲੇ ਭੱਜਣਾ ਨਾ ਪਵੇ, ਪਲੀਜ਼?
ਹਾਂਜੀ, ਯਾ, ਦਿਸ ਇਜ਼ ਅ ਵੈਰੀ ਗੁੱਡ ਕੁਐਸਚਨ। ਇਹ ਹੈ ਵੀ ਰੈਲੇਵੈਂਟ, ਕਾਫੀ ਲੋਕੀ ਐਜ਼ ਯੂ ਸੈਡ ਲਾਈਕ ਓਵਰਸੀਜ਼, ਇੰਡੀਆ, ਪਾਕਿਸਤਾਨ, ਜਿੱਥੇ ਵੀ ਗਏ ਹੋਏ ਆ, ਜੇ ਅੱਜ ਨਹੀਂ ਗਏ, ਜਾਣਾ ਮੇ ਬੀ ਨੈਕਸਟ ਵੀਕ ਜਾਣਾ, ਨੈਕਸਟ ਮੰਥ ਜਾਣਾ, ਨੈਕਸਟ ਈਅਰ ਜਾਣਾ, ਜਾਣਾ ਤਾਂ ਹੈਗਾ ਹੀ ਆ। ਤੇ ਤੁਹਾਨੂੰ ਪਤਾ ਵੀ ਜਦੋਂ ਆਪਾਂ ਟਰੈਵਲ ਕਰਦੇ ਆ ਤੇ ਆਫ ਟਾਈਮ, ਸਾਰੇ ਨੂੰ ਨਹੀਂ ਪਰ ਕਾਫੀ ਲੋਕਾਂ ਨੂੰ ਫਿਰ ਇਨਫੈਕਸ਼ਨ ਹੁੰਦੀ, ਉਹ ਕਹਿੰਦੇ ਮੈਂ ਇੰਡੀਆ ਜਾ ਕੇ ਆਉਂਦੇ ਹੋਏ ਬਿਮਾਰ ਹੋ ਗਿਆ, ਜਪਾਨ ਚ ਬਿਮਾਰ ਹੋ ਗਿਆ, ਜਾ ਕੇ ਬਿਮਾਰ ਹੋ ਗਿਆ, ਆਪਾਂ ਕਿਉਂ ਬਿਮਾਰ ਹੁੰਦੇ ਆ ਤੇ ਕੀ ਮਤਲਬ ਆ। ਹੁਣ ਦ ਗੁੱਡ ਵਨ ਗੁੱਡ ਥਿੰਗ ਅਬਾਊਟ ਕੋਵਿਡ, ਮਤਲਬ ਕੋਵਿਡ ਤਾਂ ਬਹੁਤ ਮਾੜਾ ਸੀ, ਪਰ ਵਨ ਗੁੱਡ ਥਿੰਗ ਇਹ ਆ ਵੀ ਲੋਕਾਂ ਨੂੰ ਕਾਫੀ ਪਤਾ ਲੱਗ ਗਿਆ ਇਨਫੈਕਸ਼ਨ ਬਾਰੇ, ਕਾਫੀ ਲੋਕਾਂ ਨੂੰ ਐਜੂਕੇਸ਼ਨ ਹੋ ਗਈ ਵੀ ਇਨਫੈਕਸ਼ਨ ਦੋ ਤਰ੍ਹਾਂ ਦੇ ਹੁੰਦੇ ਆ, ਬੈਕਟੀਰੀਆ ਐਂਡ ਵਾਇਰਲ, ਬਟ ਰਿਗਾਰਡਲੈਸ ਆਫ ਦੀ ਇਨਫੈਕਸ਼ਨ ਟਾਈਪ, ਇਹ ਹੁੰਦੀ ਹੈ ਕਿ ਦੂਜਿਆਂ ਤੋਂ ਯੂਜਲੀ ਲਾਈਕ ਜਿੱਦਾਂ ਆਪਾਂ ਖਾਂਸੀ, ਜ਼ੁਕਾਮ, ਗਲਾ ਕਹਿੰਦੇ ਆ, ਉਹ ਹੁੰਦਾ ਲਾਈਕ ਠੰਡ ਤੋਂ ਨੀ ਹੁੰਦਾ। ਕਈ ਲੋਕੀ ਕਹਿੰਦੇ ਮੈਂ ਬਾਹਰ ਗਿਆ ਸੀ, ਠੰਡ ਲੱਗੀ, ਨੱਕ ਤਾਂ ਚੱਲ ਸਕਦਾ ਬਾਹਰ ਜਾ ਕੇ, ਉਹ ਕੋਈ ਹੋਰ ਰੀਜ਼ਨ, ਪਰ ਜੇ ਤੁਹਾਨੂੰ ਕੋਈ ਇਨਫੈਕਸ਼ਨ ਹੋ ਗਈ ਜਿਹਦੇ ਨਾਲ ਕੋਈ ਫੀਵਰ, ਚਿਲਸ, ਗਲਾ ਖਰਾਬ, ਉਹ ਇੱਕ ਦੂਜਿਆਂ ਤੋਂ ਹੁੰਦਾ ਜ਼ਿਆਦਾਤਰ ਡਾਇਰੈਕਟਲੀ। ਸੋ ਜੇ ਤੁਸੀਂ ਬਿਮਾਰ ਆ, ਮੇ ਬੀ ਤੁਸੀਂ ਆਪਾਂ ਨੇੜੇ ਨੇੜੇ ਗੱਲ ਕੀਤੀ ਐਂਡ ਤੁਹਾਡੇ ਜਿਹੜੇ ਰੈਸਪੀਰੇਟਰੀ ਸੈਕ੍ਰੀਸ਼ਨਸ ਲਾਈਕ ਸਲਾਈਵਾ ਉਹ ਮੈਂ ਇੰਜੈਸਟ ਕਰ ਲਏ, ਮੈਨੂੰ ਹੋ ਸਕਦੀ ਹੈ, ਔਰ ਤੁਹਾਨੂੰ ਇਨਫੈਕਸ਼ਨ ਸੀ, ਤੁਸੀਂ ਮੇ ਬੀ ਕਿਤੇ ਖਾਂਸੀ ਕੀਤੀ ਕੋਈ ਸਰਫੇਸ ਤੇ, ਉਹ ਸਰਫੇਸ ਨੂੰ ਮੈਂ ਟੱਚ ਕਰਕੇ ਮੈਂ ਆਪਣੇ ਅੱਖਾਂ ਨੂੰ ਲਾਈਕ ਟੱਚ ਕੀਤਾ, ਜਾਂ ਨੱਕ ਨੂੰ, ਜਾਂ ਮੂੰਹ ਨੂੰ, ਦੈਨ ਆਈ ਕੈਨ ਗੈਟ ਇਟ ਡਾਇਰੈਕਟ ਇਨਡਾਇਰੈਕਟਲੀ। ਸੋ ਇਹਦਾ ਮਤਲਬ ਏਅਰਪਲੇਨ ਚ ਕਿਉਂ ਹੁੰਦਾ, ਇੱਕ ਤਾਂ ਏਅਰਪਲੇਨ ਬੰਦ ਆ, ਸੋ ਦੇਰ ਇਜ਼ ਨੋ ਲਾਈਕ ਵਿੰਡੋਜ਼ ਤਾਂ ਖੁੱਲੀਆਂ ਨਹੀਂ, ਤੇ ਜਿਹੜੇ ਲੋਕੀ ਅਫਕੋਰਸ ਲਾਈਕ ਮੇ ਬੀ 1000 ਲੋਕੀ ਇੱਕ ਏਅਰਪਲੇਨ ਚ ਬੈਠੇ ਆ, ਔਰ 500 ਜੋ ਵੀ ਆ, ਜੇ ਈਵਨ ਇੱਕ ਬਿਮਾਰ ਆ, ਟੈਕਨੀਕਲੀ ਸਾਰਿਆਂ ਨੂੰ ਹੋ ਸਕਦਾ। ਸੋ ਆਪਾਂ ਕੀ ਕਰ ਸਕਦੇ ਆ, ਇੱਕ ਤਾਂ ਓਬਵੀਅਸਲੀ ਕੋਸ਼ਿਸ਼ ਕਰੋ ਥੋੜਾ ਪਰੇ ਰਹੋ ਜੇ ਕੋਈ ਬਿਮਾਰ ਆ, ਇਫ ਯੂਅਰ ਸਿੱਖ, ਜੇ ਤੁਸੀਂ ਪਲੇਨ ਚ ਤੁਸੀਂ ਬਿਮਾਰ ਆ, ਡੈਫੀਨੇਟਲੀ ਤੁਹਾਨੂੰ ਸਾਰਿਆਂ ਨੂੰ ਹੈਲਪ ਕਰਨ ਲਈ ਤੁਹਾਨੂੰ ਕਵਰ ਕਰਨਾ ਚਾਹੀਦਾ ਜਾਂ ਮਾਸਕ ਪਾਉਣਾ ਚਾਹੀਦਾ। ਤੇ ਜੇ ਤੁਸੀਂ ਨਹੀਂ ਬਿਮਾਰ ਹੈਗੇ, ਔਨ ਦਾ ਏਅਰਪਲੇਨ ਮੈਂਬਰ ਜਦੋਂ ਵੀ ਕੋਈ ਲਾਈਕ ਆਈਜ਼ ਨੂੰ, ਨੋਜ਼ ਨੂੰ, ਮਾਊਥ ਨੂੰ ਟੱਚ ਕਰਨਾ, ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਨਾ ਟੱਚ ਕਰੋ ਆਈਜ਼ ਐਂਡ ਨੋਜ਼ ਨੂੰ। ਪਰ ਜੇ ਜਦੋਂ ਆਪਾਂ ਖਾਂਦੇ ਹਾਂ, ਮੇਕ ਸ਼ੋਰ ਯੂ ਸੈਨੇਟਾਈਜ਼, ਕਲੀਨ ਯੋਰ ਹੈਂਡਸ ਵਿਦ ਸੋਪ, ਤੁਸੀਂ ਵਾਸ਼ਰੂਮ ਜਾ ਕੇ ਸਾਬਣਾ ਵੀ ਧੋ ਸਕਦੇ, ਜਾਂ ਤੁਸੀਂ ਆਪਣਾ ਟਰੈਵਲ ਟਾਈਮ ਤੇ ਸੈਨੇਟਾਈਜ਼ ਰੱਖ ਸਕਦੇ ਆ। ਜਦੋਂ ਵੀ ਮੂੰਹ ਨੂੰ ਟੱਚ ਕਰਨਾ, ਲਾਈਕ ਆਪਾਂ ਫੋਰ ਐਗਜ਼ਾਮਪਲ ਖਾਣਾ ਪੀਣਾ, ਉਦੋਂ ਤੁਸੀਂ ਆਪਣੇ ਹੈਂਡਸ ਕਲੀਨ ਕਰੋ, ਕੋਸ਼ਿਸ਼ ਕਰੋ ਜ਼ਿਆਦਾ ਸਰਫੇਸਿਸ ਨੂੰ ਨਾ ਟੱਚ ਕਰੋ। ਮੈਂਬਰ ਕੋਵਿਡ ਟਾਈਮ ਤੇ ਕਿੰਨੇ ਲੋਕੀ ਕੇਅਰਫੁਲ ਸੀ, ਉਹ ਲਾਈਕ ਆਪਣੇ ਸਾਰੇ ਸਰਫੇਸਿਸ ਜਦੋਂ ਏਅਰਪਲੇਨ ਤੇ ਬੈਠਦੇ ਸੀ, ਲਾਈਕ ਹੈਂਡਲਸ, ਜਿਹੜਾ ਆਪਣੇ ਫਰੰਟ ਟੇਬਲ ਟ੍ਰੇ ਹੁੰਦਾ ਉਹਨੂੰ ਸਾਫ਼ ਕਰਦੇ ਸੀ ਵਾਈਪਸ ਦੇ ਨਾਲ, ਤੁਸੀਂ ਅੱਜ ਕੱਲ ਵੀ ਕਰ ਸਕਦੇ ਹੋ, ਕਿਸੇ ਨੇ ਮਾਇਨ ਨਹੀਂ ਕਰਨਾ, ਬਿਕੋਜ਼ ਇਟ ਮੇਕਸ ਸੈਂਸ, ਹੈ ਨਾ। ਨੰਬਰ 2, ਰਿਮੈਂਬਰ ਆਲਵੇਜ਼ ਆਪਣੀ ਬਾਡੀ ਹਮੇਸ਼ਾ ਵਾਇਰਸਿਸ, ਬੈਕਟੀਰੀਆ ਨੂੰ ਫੇਸ ਕਰੀ, ਆਪਾਂ ਨੂੰ ਪਤਾ ਨਹੀਂ ਲੱਗਦਾ ਕਿਤੇ ਨਾ ਕਿਤੇ ਆਪਾਂ ਜਾਂਦੇ ਹਾਂ, ਕੋਈ ਬਿਮਾਰ ਤਾਂ ਹੁੰਦਾ ਹੀ ਆ, ਉਹ ਪਾਰਟੀਕਲਸ ਆਪਣੇ ਬਾਡੀ ਦੇ ਵਿੱਚ ਜਾਂਦੀਆਂ। ਬਾ ਆਪਾਂ ਐਵਰੀ ਡੇ ਕਿਉਂ ਨਹੀਂ ਬਿਮਾਰ ਹੁੰਦੇ, ਆਪਾਂ ਮੇ ਬੀ ਕਈ ਲੋਕੀ ਤਾਂ ਸਾਲ ਚ 0 ਟਾਈਮਸ ਬਿਮਾਰ ਹੁੰਦੇ ਆ, ਕਈ ਲੋਕੀ 10 ਵਾਰੀ ਵੀ ਬਿਮਾਰ ਹੁੰਦੇ ਆ, ਫਰਕ ਕੀ ਆ ਦੋਨਾਂ ਚ? ਇਮਿਊਨ ਸਿਸਟਮ, ਜੇ ਤੁਹਾਡਾ ਇਮਿਊਨ ਸਿਸਟਮ ਜਿੱਦਾਂ ਆਪਣੀ ਕੰਟਰੀ ਦਾ ਡਿਫੈਂਸ ਸਟਰੋਂਗ ਆ, ਅਮੈਰੀਕਾ ਦਾ ਡਿਫੈਂਸ ਸਟਰੋਂਗ ਆ, ਉਹ ਡਰਦੇ ਨਹੀਂ ਕਿਸੇ ਤੋਂ, ਇੱਦਾਂ ਹੀ ਆਪਣਾ ਇਮਿਊਨ ਸਿਸਟਮ ਜੇ ਆਪਾਂ ਸਟਰੋਂਗ ਰੱਖੀਏ, ਲਾਈਕ ਵਾਇਟਾਮਿਨ ਸੀ, ਜ਼ਿੰਕ, ਜ਼ਿਆਦਾ ਪਾਣੀ, ਜ਼ਿਆਦਾ ਸਲੀਪ, ਮੇਨਲੀ ਇਹ ਚੀਜ਼ਾਂ, ਸਲੀਪ ਐਟਲੀਸਟ 8 ਆਵਰਸ ਅ ਡੇ, ਪਾਣੀ ਐਟਲੀਸਟ 2 ਲੀਟਰਸ ਅ ਡੇ, ਵਾਇਟਾਮਿਨ ਸੀ ਅਰਾਊਂਡ 500 ਮਿਲੀਗ੍ਰਾਮਸ ਅ ਡੇ, ਐਂਡ ਜ਼ਿੰਕ ਅਰਾਊਂਡ 25-50 ਮਿਲੀਗ੍ਰਾਮਸ ਅ ਡੇ, ਜੇ ਤੁਸੀਂ ਇਹ ਲੈਂਦੇ ਆ, ਐਂਡ ਯੂ ਡੋਨਟ ਹੈਵ ਟੂ ਡੂ ਦ ਜ਼ਿੰਕ ਐਂਡ ਵਾਇਟਾਮਿਨ ਸੀ ਐਵਰੀ ਡੇ 365 ਡੇਜ਼, ਪਰ ਲਾਈਕ ਜਦੋਂ ਹਾਈ ਇਨਫੈਕਸ਼ਨ ਟਾਈਮ ਹੁੰਦਾ, ਜਿੱਦਾਂ ਵਿੰਟਰ ਹੋ ਗਈ, ਲਾਈ ਜਦੋਂ ਵੀ ਤੁਸੀਂ ਟਰੈਵਲ ਕਰਨਾ ਉਦੋਂ ਲੈ ਲਿਆ, ਜੇ ਤੁਹਾਡੇ ਘਰੇ ਕੋਈ ਬਿਮਾਰ ਆ, ਜਾਂ ਤੁਸੀਂ ਕੋਈ ਗੈਦਰਿੰਗ ਤੇ ਜਾ ਰਿਹਾ, ਹੁਣ ਜਿੱਦਾਂ ਸਮਰ ਆਉਣਾ, ਵੈਡਿੰਗਸ ਆਪਾਂ ਜਾਣੇ ਆ, ਬਫੇ ਜਾਣੇ ਆ, ਉਦੋਂ ਤੁਸੀਂ ਵਾਇਟਾਮਿਨ ਸੀ ਜ਼ਿੰਕ ਲੈ ਸਕਦੇ ਆ, ਹਨਾ, ਤੇ ਉਹਦੇ ਨਾਲ ਤੁਹਾਨੂੰ ਫਿਰ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਰਹੂੰਗਾ। ਸੋ ਈਵਨ ਇਫ ਯੂ ਗੈਟ ਸਮ ਵਾਇਰਸ, ਉਹ ਕਈ ਵਾਰੀ ਸਿਮਟਮਸ ਨਹੀਂ ਹੁੰਦੇ, ਜਾਂ ਕਈ ਵਾਰੀ ਜੇ ਸਿਮਟਮ ਸ਼ੁਰੂ ਹੁੰਦੇ ਉਹ ਛੇਤੀ ਠੀਕ ਹੋ ਜਾਂਦੇ ਆ।
ਡਾਕਟਰ ਕੁਝ ਹੋਰ ਕਹਿਣਾ ਚਾਹੁੰਦੇ ਹੋ ਤੁਸੀਂ?
The last thing is then je tonu infection hagi hai and mainly je bacterial infection vaste assi antibiotic denne ha. So bacterial infection main quickly dassna hunda strep throat, ear infection, sinus infection and pneumonia. So ede vaste antibiotic kam karde, hor infections vi kam hi karde. Je tonu is tusi suspect karde ki mera gala bahut zyada dukhda, hor mainu koi khansi vagara hai ni, or like sinus or ear or pneumonia lagda, fair to see, of course, doctor nu dikhao, then you need antibiotics. Baki infections jehde viral ah oh apne aap roughly 7 days de vich theek ho jandiya, te ode layi assi kehne, of course, number 1 immune system strong rakho, pani, sleep, vitamin C, zinc. Number 2 tusi jehde tode symptom ah ode vaste tusi dawai le sakde. And then ki loki kehnde bhi haan main Tylenol te layi si 4 ghante oh te kam kar diya, and we say of course, but they are 4 ghante kam kar diya, so tusi every 4 hours le sakde ho, because tonu pata infection te 5 7 din theek hongi. But tusi Advil, Tylenol, jo vi jehde vi dawai je reacting hogi, je tode nak chalda, je nasal spray ho gaya, je cough syrup ho gaya, je tenu khansi hai, oh tusi like schedule din din vari le sakde ho, and then for a few days, and then to the infection apne aap theek ho jungi, but at least fir tusi oh 3 4 din nahi suffer karunge.
Haan ji, par naal jime ke tusi kehne hi hunde ho ਵੀ ਦਵਾਈਆਂ ਦੇ ਨਾਲ ਨਾਲ ਪਾਠ ਜ਼ਰੂਰ ਕਰੋ, ਜਿਹੜੇ ਮਰਜ਼ੀ ਪਰਮਾਤਮਾ ਨੂੰ ਵਾਹਿਗੁਰੂ ਨੂੰ ਅੱਲਾ ਨੂੰ ਯਾਦ ਕਰੋ, ਜ਼ਰੂਰ ਯਾਦ ਕਰੋ, ਤਾਂ ਦਵਾਈਆਂ ਵੀ ਲਓ ਕਰਨ ਵਾਲਾ ਉਹ ਹੀ ਹੈ ਕਰਨ, ਠੀਕ ਹੈ ਡਾਕਟਰ?
ਹਾਂਜੀ, ਥੈਂਕ ਯੂ
ਡਾਕਟਰ. ਸੋ ਇਹ ਸੀ ਪਿਆਰੇ ਸਰੋਤਿਓ ਡਾਕਟਰ ਅੰਕੁਸ਼ ਗੋਇਲ, ਜਿਹੜੇ ਕਿ BNC ਅਰਜੈਂਟ ਕੇਅਰ ਜਿਹੜਾ ਕਿ ਬਰੈਮਲੀ ਤੇ ਕੰਟੀ ਸਾਈਡ ਬਰੈਂਪਟਨ ਦੇ ਵਿੱਚ ਹੈ, ਉੱਥੇ ਇਹ ਕੰਮ ਕਰਦੇ ਨੇ. ਹੋਰ ਵੀ ਡਾਕਟਰ ਨੇ, ਡਾਕਟਰ ਅਲ ਸ਼ਾਬੀ ਨੇ, ਡਾਕਟਰ ਸਿਵਾ ਕੁਮਾਰ ਸ਼੍ਰੀਲੰਕਾ ਤੋਂ ਨੇ, ਡਾਕਟਰ ਗਿੱਲ ਪੰਜਾਬ ਤੋਂ ਨੇ, ਡਾਕਟਰ ਕਿਮੀ ਨੇ, ਡਾਕਟਰ ਅੰਕੁਸ਼ ਨੇ, ਸਾਰੇ ਅਰਜੈਂਟ ਕੇਅਰ ਹੈ, ਫਾਰਮੇਸੀ ਵੀ ਉਹਦੇ ਵਿੱਚ ਹੀ ਹੈ, ਤੁਸੀਂ ਜਾ ਕੇ ਉਹਨਾਂ ਨਾਲ ਰਾਏ ਕਰ ਸਕਦੇ ਹੋ. ਮੇਰਾ ਕੋਈ ਪਰਪਜ ਉਹਨਾਂ ਦੀ ਐਡਵਰਟਾਈਜਮੈਂਟ ਕਰਨ ਦਾ ਨਹੀਂ, ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਦੇ ਹਾਂ, ਕਿਉਂਕਿ ਪੇਸ਼ੈਂਟ ਇੰਨੇ ਜ਼ਿਆਦਾ ਨੇ, ਪੇਸ਼ੈਂਟ ਤਾਂ ਲੈਂਦੇ ਹੀ ਨੇ, ਪਰ ਫਾਇਦਾ ਹੋ ਜੇ ਕਿਸੇ ਦਾ ਦਿਲੋਂ, ਸੱਚੇ ਜਾਂ ਪਰਮਾਤਮਾ ਜਾਣਦਾ ਜਾਂ ਸਾਡਾ ਦਿਲ ਜਾਣਦਾ, ਇਸੇ ਕਰਕੇ ਉਹਨਾਂ ਨੂੰ ਲੈ ਕੇ ਆਉਂਦੇ, ਤਾਂ ਕਿ ਕਿਸੇ ਦਾ ਫਾਇਦਾ ਹੋ ਜੇ. ਉਹਦੇ ਵਿੱਚ ਬਿਜ਼ਨਸ ਦੀ ਕੋਈ ਵੀ ਐਟੀਟਿਊਡ ਨਹੀਂ ਵੀ ਕਿ ਸਾਨੂੰ ਕੋਈ ਫਾਇਦਾ ਹੋ ਜੂਗਾ, ਕੋਈ ਸਾਨੂੰ 2-4 ਪੇਸ਼ੈਂਟ ਮਿਲ ਜਾਣਗੇ, ਅਜਿਹੀ ਕੋਈ ਵੀ ਨਹੀਂ. ਕਿਉਂਕਿ ਬਾਹਰੋਂ ਤਾਂ ਅਸੀਂ ਡਰਾਮਾ ਕਰ ਸਕਦੇ ਹਾਂ, ਪਰ ਕੁੱਲ ਪਰਮਾਤਮਾ ਸਾਡੇ ਅੰਦਰ ਬੈਠਾ, ਸਾਡੀ ਨਬਜ਼ ਨੂੰ ਪਛਾਣਦਾ ਕਿ ਸਾਡਾ ਕੀ ਭਾਵ ਹੈ. ਸੋ ਇਹ ਭਾਵ ਮੈਂ ਦੱਸਿਆ ਕਿ ਸੇਵਾ ਕਰਨਾ, 100% ਸੇਵਾ ਦੇ ਭਾਵ ਨਾਲ ਇਹਨਾਂ ਨੂੰ ਏਅਰ ਤੇ ਲਿਆਇਆ ਜਾਂਦਾ ਹੈ. ਸੋ ਚਲੋ ਹੁਣ ਆਪਾਂ ਆਪਣੇ ਟੌਪਿਕ ਦੇ ਵੱਲ ਆਉਂਦੇ ਹਾਂ. ਟੌਪਿਕ ਹੈਗਾ ਕਿ ਜੰਮਣਾ ਕਿਹਨੂੰ ਕਹਿੰਦੇ ਨੇ, ਮਰਨਾ ਕਿਹਨੂੰ ਕਹਿੰਦੇ ਨੇ, ਤੇ ਜ਼ਿੰਦਗੀ ਕਿਹਨੂੰ ਕਹਿੰਦੇ ਨੇ. ਸਾਰਿਆਂ ਨੂੰ ਪਤਾ, ਪਰ ਇਹਨੂੰ ਹਲਕੇ ਫੁਲਕੇ ਢੰਗ ਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਦੇਖ ਲਓ, ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਜਨਮ ਲਿਆ, ਮਾਂ ਦੇ ਪੇਟ ਵਿੱਚੋਂ ਆਏ, ਜਦੋਂ ਅਸੀਂ ਮਾਂ ਦੇ ਪੇਟ ਵਿੱਚੋਂ ਆ ਕੇ ਪਹਿਲਾ ਸਵਾਸ ਲੈਂਦੇ ਹਾਂ, ਪਹਿਲਾ ਬ੍ਰੈਥ ਲੈਂਦੇ ਹਾਂ, ਉਸ ਨੂੰ ਜਨਮ ਕਿਹਾ ਜਾਂਦਾ, ਜੰਮਣਾ ਕਹਿੰਦੇ ਆ. ਤੇ ਜਿਹੜਾ ਉਹੀ ਸਾਹ ਕੰਟੀਨਿਊ ਕਰੀ ਜਾਂਦਾ ਤੇ ਅਖੀਰਲਾ ਸਾਹ ਲੈਂਦੇ ਆ, ਤੇ ਅਖੀਰਲਾ ਸਾਹ ਲੈਣ ਤੋਂ ਬਾਅਦ ਅਸੀਂ ਉਹਨੂੰ ਕਹਿੰਦੇ ਆ ਵੀ ਇਹ ਮਰ ਗਿਆ, ਉਹਨੂੰ ਅਸੀਂ ਮੌਤ ਕਹਿੰਦੇ ਆ. ਸੋ ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਸਵਾਸ ਦੇ ਵਿਚਾਲੇ ਜਿੰਨੇ ਵੀ ਸਾਡੇ ਸਵਾਸ ਨੇ, ਜਿੰਨਾ ਵੀ ਸਾਨੂੰ ਸਮਾਂ ਮਿਲਦਾ, ਕਿਸੇ ਨੂੰ ਥੋੜਾ, ਕਿਸੇ ਨੂੰ ਬਹੁਤਾ, ਕੋਈ ਚੰਗੇ ਤਰੀਕੇ ਨਾਲ ਮਰਦਾ, ਕੋਈ ਬੁਰਾ ਬੇਵਰਾਨ ਹੋ ਕੇ ਮਰਦਾ, ਉਹ ਜਿੰਨਾ ਵੀ ਪਹਿਲੇ ਸਾਹ ਤੋਂ ਲੈ ਕੇ ਅਖੀਰਲੇ ਸਾਹ ਤੱਕ ਦਾ ਵਿਚਕਾਰਲਾ ਜਿਹੜਾ ਸਮਾਂ, ਉਹਨੂੰ ਅਸੀਂ ਲਾਈਫ ਕਹਿੰਦੇ ਹਾਂ. ਸੋ ਲਾਈਫ ਦੇ ਵਿੱਚ ਅਸੀਂ ਜੋ ਵੀ ਕੰਮ ਕਰਦੇ ਹਾਂ, ਲਾਈਫ ਜਾ ਕੇ ਜੰਮ ਕੇ ਅਸੀਂ ਹਮੇਸ਼ਾ ਕੰਮ ਕਰਦੇ ਹਾਂ, ਅਸੀਂ ਸੋਚਦੇ ਹਾਂ, ਕੋਈ ਐਕਸ਼ਨ ਕਰਦੇ ਹਾਂ, ਜੋ ਵੀ ਅਸੀਂ ਕੰਮ ਕਰਦੇ ਹਾਂ, ਜਾਂ ਤਾਂ ਉਹ ਚੰਗੇ ਕਰਦੇ ਹਾਂ, ਨੇਕ ਪਾਕ ਕਰਦੇ ਹਾਂ. ਜੇ ਅਸੀਂ ਚੰਗੇ ਕੰਮ ਕਰਦੇ ਹਾਂ ਤਾਂ ਕਿਹਾ ਜਾਂਦਾ ਕਿ ਉਹਦੇ ਲਈ ਅੰਬ ਸਾਨੂੰ ਤਿਆਰ ਨੇ, ਮਿੱਠੇ ਫਲ ਤਿਆਰ ਨੇ, ਚੰਗੇ ਸਾਨੂੰ ਫਲ ਰਿਜ਼ਲਟ ਆਉਣਗੇ. ਰਿਜ਼ਲਟ ਇੱਕ ਦਿਨ ਚ ਨਹੀਂ ਆਉਂਦੇ, ਬੱਚਾ ਮਾਂ ਦੇ ਪੇਟ ਵਿੱਚੋਂ ਵੀ 9 ਮਹੀਨੇ ਰਹਿ ਕੇ ਫੇਰ ਬਾਹਰ ਆਉਂਦਾ. ਜਦੋਂ ਅਸੀਂ ਅੰਬ ਦੀ ਗੁਠਲੀ ਜ਼ਮੀਨ ਚ ਪਾਉਣੇ ਆ ਜਾਂ ਕਣਕ ਦਾ ਬੀਜ ਪਾਉਣੇ ਆ, ਤਾਂ ਵੀ ਉਹ ਸਮਾਂ ਲਾ ਕੇ ਆਉਂਦਾ. ਇਸੇ ਤਰ੍ਹਾਂ ਅਸੀਂ ਜਦੋਂ ਵੀ ਕੋਈ ਚੰਗੇ ਕੰਮ ਕਰਦੇ ਹਾਂ ਤਾਂ ਉਹਦਾ ਫਲ ਕਈ ਵਾਰੀ ਤਾਂ ਉਦੋਂ ਹੀ ਮਿਲ ਜਾਂਦਾ, ਕਈ ਵਾਰੀ ਸਮਾਂ ਪਾ ਕੇ ਮਿਲਦਾ, ਪਰ ਮਿਲੂ ਜ਼ਰੂਰ ਚੰਗੇ ਕੰਮਾਂ ਦਾ ਚੰਗਾ ਨਤੀਜਾ. ਤੇ ਜੇ ਅਸੀਂ ਚਲਾਕੀਆਂ ਕਰਦੇ ਹਾਂ, ਪੁੱਠੇ ਸਿੱਧੇ ਕੰਮ ਕਰਦੇ ਹਾਂ, ਬੇਈਮਾਨੀਆਂ ਕਰਦੇ ਹਾਂ, ਤਾਂ ਫੇਰ ਭਰਾਵੋ ਇਹ ਠੀਕ ਆ, ਆਪਾਂ ਕਹਿੰਦੇ ਉਹਦਾ ਕੁਛ ਨਹੀਂ ਹੁੰਦਾ ਜੀ, ਉਹਦਾ ਬੜੀ ਐਸ਼ ਕਰਦਾ, ਐਸ਼ ਊਸ਼ ਕੁਛ ਨਹੀਂ ਕਰਦਾ. ਅੰਤ ਜਿਹੜਾ ਰੱਬ ਦੇ ਘਰ ਚ ਦੇਰ ਹੈ, ਅੰਧੇਰ ਨਹੀਂ, ਫੇਰ ਉਹਦੇ ਛਿੱਤਰ ਪੈਣੇ ਹੀ ਪੈਣੇ ਨੇ, ਸੋਰੀ ਮੇਰੀ ਲੈਂਗੁਏਜ ਜਿਹੜਾ ਕਹੇ ਜੀ ਹੈ, ਫੇਰ ਸਾਨੂੰ ਦੁੱਖ ਆਉਣੇ ਹੀ ਆਉਣੇ ਨੇ, ਕਿਸੇ ਨੂੰ ਬਿਮਾਰੀਆਂ ਨੇ ਘੇਰ ਲੈਣਾ, ਕਿਸੇ ਨੂੰ ਔਲਾਦ ਨੇ ਘੇਰ ਲੈਣਾ, ਕਿਸੇ ਨੂੰ ਪੈਸਾ ਦੇਣ ਦਾ ਫਿਕਰ ਹੋ ਜਾਣਾ, ਕਿ ਪੁਲਿਸ ਦੇ ਡਿੱਕੇ ਆ ਜਾਣਾ. ਸੋ ਚੰਗੇ ਕੰਮਾਂ ਦੇ ਚੰਗੇ ਨਤੀਜੇ ਤੇ ਬੁਰੇ ਕੰਮਾਂ ਦੇ ਬੁਰੇ ਨਤੀਜੇ। ਸੋ ਜੰਮਣ ਤੋਂ ਲੈ ਕੇ ਮਰਨ ਤੱਕ ਜਿਹੜੀ ਵਿਚਾਲੇ ਸਾਡਾ ਸਮਾਂ ਉਹਦੇ ਵਿੱਚ ਅਸੀਂ ਜੋ ਵੀ ਕੰਮ ਕਰਦੇ ਹਾਂ ਉਸ ਨੂੰ ਲਾਈਫ ਕਿਹਾ ਜਾਂਦਾ ਹੈ। ਲਾਈਫ ਹੈ ਕੀ? ਤੇਰੀ ਰੂਹ ਉਸ ਮਾਲਕ ਕੋਲੋਂ, ਰੂਹ ਕਹਿੰਦੇ ਨੇ ਆਤਮਾ ਨੂੰ, ਸੋਲ ਨੂੰ, ਤੇਰੀ ਰੂਹ ਉਸ ਮਾਲਕ ਕੋਲੋਂ, ਪਰਮਾਤਮਾ ਕਹਿ ਲੋ, ਵਾਹਿਗੁਰੂ ਕਹਿ ਲੋ, ਅੱਲਾ ਕਹਿ ਲੋ, ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਵਿੱਚ ਆ ਸਮਾਈ। ਜਦੋਂ ਮਾਂ ਦੇ ਪੇਟ ਦੇ ਵਿੱਚ ਅਸੀਂ ਹੁੰਦੇ ਹਾਂ ਉੱਥੇ ਸਾਡੀ ਲਾਈਫ ਆ ਜਾਂਦੀ ਹੈ, ਉੱਥੇ ਸਾਡੀ ਰੂਹ ਮਾਂ ਦੇ ਪੇਟ ਚ ਆ ਜਾਂਦੀ ਹੈ। ਤੇਰੀ ਰੂਹ ਉਸ ਮਾਲਕ ਕੋਲੋਂ ਇਸ ਤਨ ਵਿੱਚ ਆ ਸਮਾਈ, ਅੰਤ ਨੂੰ ਉਸਨੇ ਫਿਰ ਮੁੜ ਜਾਣਾ ਜਿੱਥੋਂ ਹੈ ਆਈ। ਉਹ ਜਿਹੜੀ ਰੂਹ ਆਈ ਹੈ ਜਦੋਂ ਉਹਦੇ ਸਵਾਸ ਪੂਰੇ ਹੋ ਗਏ ਉਹਨੇ ਵਾਪਸ ਉੱਥੇ ਹੀ ਚਲੇ ਜਾਣਾ ਜਿੱਥੋਂ ਇਹ ਆਈ ਸੀ, ਮਤਲਬ ਪਰਮਾਤਮਾ ਨੇ ਭੇਜੀ ਸੀ, ਪਰਮਾਤਮਾ ਕੋਲ ਹੀ ਵਾਪਸ ਚਲੀ ਜਾਣੀ ਹੈ। ਨੇਕ ਅਮਲ ਜਿਹੜੀ ਰੂਹ ਕਰਦੀ, ਜਿਹੜੇ ਚੰਗੇ ਕੰਮ ਕਰਦੇ ਨੇ ਉਹੀ ਬਖਸ਼ੀ ਜਾਂਦੀ, ਬਦੀ ਦੇ ਰਾਹ ਤੇ ਜਿਹੜੀ ਚੱਲਦੀ ਉਹ ਹੈ ਧੱਕੇ ਖਾਂਦੀ। ਜਦੋਂ ਅਸੀਂ ਪੁੱਠੇ ਸਿੱਧੇ ਕੰਮ ਕਰਦੇ ਹਾਂ ਲੋਕਾਂ ਨੂੰ ਮੂਰਖ ਬਣਾਉਂਦੇ ਹਾਂ ਕਿ ਇਹਦਾ ਪਤਾ ਹੀ ਨਹੀਂ ਲੱਗਿਆ ਸਾਨੂੰ, ਜੋ ਮਰਜ਼ੀ ਕਰੋ ਸਾਡੀ ਵਾਹਵਾ ਵਾਹਵਾ ਲੋਕ ਹੱਥ ਜੋੜਦੇ ਵਿੱਚੋਂ ਅਸੀਂ ਸ਼ੈਤਾਨ ਹਾਂ। ਪਰਮਾਤਮਾ ਦੇ ਕੋਲੇ ਕੋਈ ਜੱਜ ਦੀ ਲੋੜ ਨਹੀਂ, ਪਰਮਾਤਮਾ ਕੋਲੇ ਵਕੀਲ ਦੀ ਲੋੜ ਨਹੀਂ, ਉਹ ਸਾਡੀ ਧੁਰ ਅੰਦਰ ਦੀ ਜਾਣਦਾ। ਫਿਰ ਅਸੀਂ ਜਦੋਂ ਸਾਡਾ ਕੋਈ ਨੁਕਸਾਨ ਹੋ ਜਾਂਦਾ, ਬਿਮਾਰੀਆਂ ਹੋ ਜਾਂਦੀਆਂ, ਸਾਨੂੰ ਅਹੁਦੇ ਤੋਂ ਲਾਹ ਦਿੰਦਾ, ਫਿਰ ਅਸੀਂ ਪਛਤਾਉਂਦੇ ਹਾਂ, ਮੌਕਾ ਗੋਲਡਨ ਚਾਂਸ ਮਿਲਿਆ ਸੀਗਾ ਉਹ ਅਸੀਂ ਫਾਇਦਾ ਨਹੀਂ ਉਠਾਇਆ, ਫਿਰ ਅਸੀਂ ਸਾਰੀ ਜ਼ਿੰਦਗੀ ਪਛਤਾਉਂਦੇ ਰਹਿੰਦੇ ਹਾਂ। ਮਨੋਹਰ ਲਾਲ ਜੀ ਮੋਹਨ, ਉਹ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਬੜੇ ਵਧੀਆ ਇਨਸਾਨ ਨੇ। ਪੂਜਾ ਰਾਣੀ ਜੀ ਵੀ ਦੇਖ ਰਹੇ ਨੇ, ਕਿਉਂਕਿ ਮੈਂ 7 ਵੀਕ ਤੋਂ ਬਾਅਦ ਅੱਜ ਪ੍ਰੋਗਰਾਮ ਕਰਨ ਲੱਗਿਆ, ਵਕੇਸ਼ਨ ਤੇ ਗਿਆ ਸੀ, ਇੰਡੀਆ ਵੀ ਗਿਆ, ਸਿੰਗਾਪੁਰ, ਮਲੇਸ਼ੀਆ ਵਗੈਰਾ। ਸੋ ਅੱਜ ਆਇਆ ਲਾਈਵ ਪ੍ਰੋਗਰਾਮ ਕਰ ਰਹੇ ਹਾਂ, ਕਈ ਵਾਰੀ ਗਲਤੀਆਂ ਵੀ ਹੋਣਗੀਆਂ ਕਿਉਂਕਿ ਇਧਰਲੇ ਪਾਸੇ ਕ੍ਰਿਕਟ ਦਾ ਮੈਚ ਵੀ ਚੱਲ ਰਿਹਾ, ਜਿਵੇਂ ਉਧਰ ਧਿਆਨ ਦਿਆ ਇਧਰੋਂ ਲਿੰਕ ਟੁੱਟ ਜੂਗਾ। ਸੋ ਇਸ ਕਰਕੇ ਆਪਾਂ ਹਲਕੇ ਫੁਲਕੇ ਢੰਗ ਨਾਲ ਆਪਣੀ ਲਾਈਫ ਦੇ ਬਾਰੇ ਗੱਲ ਕਰਨੀ ਹੈ। ਕਿਸੇ ਨੇ ਮੌਲਾਨਾ ਰੂਮ ਨੂੰ ਪੁੱਛਿਆ, ਰੂਮੀ ਵੀ ਕਹਿੰਦੇ ਨੇ ਉਹਨਾਂ ਨੂੰ ਨਿਕਨੇਮ, ਮੌਲਾਨਾ ਰੂਮ ਨੂੰ ਪੁੱਛਿਆ ਕਿਸੇ ਨੇ ਕਿ ਹੇ ਹਜ਼ਰਤ, ਮੈਂ ਜੰਗਲਾਂ ਚ, ਪਹਾੜਾਂ ਚ, ਸਰੋਵਰਾਂ ਚ, ਤੀਰਥ ਸਥਾਨਾਂ ਦੇ ਬਹੁਤ ਸਾਰੇ ਚੱਕਰ ਮਾਰੇ ਨੇ, ਪਰ ਅੱਜ ਤੱਕ ਮੈਨੂੰ ਅੱਲਾ ਨਹੀਂ ਮਿਲਿਆ, ਖੁਦਾ ਨਹੀਂ ਮਿਲਿਆ, ਰੱਬ ਨਹੀਂ ਮਿਲਿਆ, ਭਗਵਾਨ ਨਹੀਂ ਮਿਲਿਆ, ਤੁਸੀਂ ਮੈਨੂੰ ਦੱਸੋ ਕਿ ਮੈਂ ਕਿੱਥੇ ਜਾਵਾਂ ਜਿੱਥੇ ਜਾ ਕੇ ਮੈਨੂੰ ਪਰਮਾਤਮਾ ਮਿਲ ਜਾਵੇ। ਇਹ ਗੱਲ ਸੁਣ ਕੇ ਰੂਮੀ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ, ਬੇਟਾ ਤੈਨੂੰ ਕਿਤੇ ਬਾਹਰ ਭੜਕਣ ਦੀ ਲੋੜ ਨਹੀਂ, ਤੈਨੂੰ ਮੰਦਰਾਂ, ਗੁਰਦੁਆਰਿਆਂ, ਤੀਰਥ ਸਥਾਨਾਂ, ਪਹਾੜਾਂ, ਸਰੋਵਰਾਂ ਵਿੱਚ ਜਾਣ ਦੀ ਲੋੜ ਨਹੀਂ, ਬਸ ਇੱਕੋ ਹੀ ਗੱਲ ਕਰ ਕਿ ਤੂੰ ਚੰਗਾ ਬਣ ਜਾ, ਤੂੰ ਅੱਛਾ ਬਣ ਜਾ। ਜਦੋਂ ਤੂੰ ਅੱਛਾ ਬਣ ਗਿਆ, ਚੰਗਾ ਬਣ ਗਿਆ, ਤੈਨੂੰ ਖੁਦ ਪਰਮਾਤਮਾ ਲੱਭਦਾ ਹੋਇਆ ਤੇਰੇ ਪਾਸ ਆ ਜਾਊਗਾ। ਇਹ ਲੱਗਦੀ ਤਾਂ ਬੜੀ ਅਜੀਬ ਗੱਲ ਹੈ, ਸਾਨੂੰ ਲੋੜ ਹੈ ਚੰਗੇ ਬਣਨ ਦੀ। ਦੇਖ ਲਓ, ਪ੍ਰੈਕਟੀਕਲੀ ਗੱਲ ਕਰੀਏ ਆਪਾਂ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਚੰਗੇ ਦੀ ਭਾਲ ਕਰਦੇ ਹਾਂ। ਆਪਣੇ ਸ਼ਹਿਰ ਵਿੱਚ ਕਿੰਨੇ ਹਲਵਾਈ ਹੁੰਦੇ ਨੇ, ਰੈਸਟੋਰੈਂਟ ਹੁੰਦੇ ਨੇ, ਆਪਾਂ ਕਦੇ ਵੀ ਉੱਥੇ ਨਹੀਂ ਜਾਂਦੇ ਜਿੱਥੇ ਸਾਨੂੰ ਪਤਾ ਲੱਗੇ ਕਿ ਠੀਕ ਨਹੀਂ ਹੈ, ਇਹਦੀ ਸਬਜ਼ੀ ਵਧੀਆ ਨਹੀਂ ਹੈ, ਇਹ ਠੱਗ ਹੈ, ਇਹਦੀ ਕੁਆਲਿਟੀ ਮਾੜੀ ਹੈ। ਹਮੇਸ਼ਾ ਦੀ ਵਧੀਆ ਹਲਵਾਈ ਕੋਲੇ ਜਾਂਦੇ ਹਾਂ, ਵਧੀਆ ਟੇਲਰ ਕੋਲੇ ਜਾਂਦੇ ਹਾਂ ਜਿਹੜਾ ਵਧੀਆ ਕੱਪੜੇ ਸੂਵੇ, ਵਧੀਆ ਫਰੂਟ ਵਾਲੇ ਕੋਲੇ ਜਾਂਦੇ ਹਾਂ, ਵਧੀਆ ਨਾਈ ਕੋਲੇ ਜਾਂਦੇ ਹਾਂ, ਵਧੀਆ ਟੈਕਸੀ ਭਾਲਦੇ ਹਾਂ। ਕਿਉਂ? ਕਿਉਂਕਿ ਸਾਨੂੰ ਪਤਾ ਵੀ ਇਹਦੇ ਨਾਲ ਸਾਨੂੰ ਫਾਇਦਾ ਹੋਣਾ ਹੈ। ਜੇ ਇਸੇ ਤਰ੍ਹਾਂ ਹੀ ਜਦੋਂ ਸਾਡੇ ਅੰਦਰੋਂ ਹਰ ਬੰਦੇ ਦਾ ਭਲਾ ਕਰਨ ਲਈ ਅਸੀਂ ਤਿਆਰ ਰਹਿੰਦੇ ਹਾਂ, ਪੁੰਨਦਾਨ ਕਰਦੇ ਹਾਂ, ਪ੍ਰੇਮ ਪਿਆਰ ਨਾਲ ਰਹਿੰਦੇ ਹਾਂ, ਪਰਮਾਤਮਾ ਦੀ ਬੰਦਗੀ ਕਰਦੇ ਹਾਂ, ਤਾਂ ਫਿਰ ਪਰਮਾਤਮਾ ਦੀ ਰਹਿਮਤ ਹਮੇਸ਼ਾ ਸਾਡੇ ਨਾਲ ਅੰਗ ਸੰਗ ਰਹਿੰਦੀ ਹੈ। ਰੱਬ ਸੱਚੇ ਦੇ ਰਾਹ ਦੇ ਉੱਤੇ ਕਦਮ ਰੋਜ਼ ਜੋ ਪੁੱਟਦਾ, ਜੋ ਸਵੇਰੇ ਉੱਠ ਕੇ ਜਾਂ ਜਦੋਂ ਵੀ ਸਮਾਂ ਮਿਲੇ ਪਰਮਾਤਮਾ ਨੂੰ ਯਾਦ ਕਰਦਾ, ਉਹਦੀ ਰਹਿਮਤ ਦੀ ਪੁਕਾਰ ਕਰਦਾ, ਉਹਦਾ ਸਿਮਰਨ ਕਰਦਾ, ਫਿਰ ਰੱਬ ਦੀ ਰਹਿਮਤ ਨਾਲ ਮੌਜਾਂ ਜੱਗ ਵਿੱਚ ਲੁੱਟਦਾ। ਫਿਰ ਦੇਖ ਲਓ, ਜਿਹੜਾ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਦਾ, ਦਿਖਾਵੇ ਦੇ ਤੌਰ ਤੇ ਹੀ, ਪਰਮਾਤਮਾ ਨੂੰ ਪਤਾ ਦਿਖਾਵਾ ਕਰ ਰਿਹਾ, ਅਸਲੀ ਕਰ ਰਿਹਾ। ਸੋ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਪਰਮਾਤਮਾ ਦੇ ਚਰਨਾਂ ਵਿੱਚ ਬੈਠਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਉਹਨੂੰ ਰੋਂਦੇ ਹਾਂ, ਗਲਤੀਆਂ ਦਾ ਪਛਤਾਪ ਕਰਦੇ ਹਾਂ, ਦੇਖ ਲਓ ਜ਼ਿੰਦਗੀ ਦੇ ਵਿੱਚ ਕਦੇ ਵੀ ਬੁਰੇ ਦਿਨ ਜੇ ਆਉਣਗੇ, ਥੋੜੇ ਜੇ ਆਉਣਗੇ, ਸੂਲੀ ਤੋਂ ਸੂਲ ਕਰ ਦਿੰਦਾ ਪਰਮਾਤਮਾ। ਕੋਈ ਵੱਡਾ ਸੰਕਟ ਆਉਣ ਵਾਲਾ ਹੋਵੇ, ਛੋਟਾ ਹੀ ਨਸਾਰ ਜਾਂਦਾ। ਸੋ ਇਸ ਕਰਕੇ ਸਾਨੂੰ ਆਪਣੀ ਲਾਈਫ ਦੇ ਵਿੱਚ ਨਾ, ਬੇਸਿਕਲੀ ਇਹ ਜਿਹੜਾ ਸਾਡਾ ਸਰੀਰ ਹੈ, ਹਿਊਮਨ ਬਾਡੀ ਹੈ, ਇਹਦੇ ਵਿੱਚ ਤਿੰਨ ਇੰਪੋਰਟੈਂਟ ਪਾਰਟ ਨੇ। ਇੱਕ ਸਾਡਾ ਸਰੀਰ ਹੈ, ਦੂਜਾ ਇਹ ਸਰੀਰ ਨੂੰ ਚਲਾਉਣ ਲਈ ਪੈਸਿਆਂ ਦੀ ਲੋੜ ਹੈ, ਧਨ ਦੀ ਲੋੜ ਹੈ, ਤੇ ਤੀਜਾ ਸਾਡਾ ਮਨ ਹੈ, ਬ੍ਰੇਨ ਹੈ। ਇਹ ਤਿੰਨਾਂ ਦੇ ਉੱਤੇ ਚੰਗੇ ਕੰਮ ਕਿਵੇਂ ਹੋਣਗੇ ਕਿ ਧਨ ਪਵਿੱਤਰ ਸੇਵਾ ਕੀਜੀਏ। ਜਿਹੜਾ ਸਾਡਾ ਸਰੀਰ ਹੈ ਇਹਦੇ ਨਾਲ ਲੋਕਾਂ ਦੀ, ਦੁਖੀਆਂ ਦੀ ਕਦੇ ਨਾ ਕਦੇ ਸੇਵਾ ਜ਼ਰੂਰ ਕਰੋ। ਧਨ ਪਵਿੱਤਰ ਦੀਏ ਦਾਨ, ਜਿੰਨੇ ਸਾਡੇ ਕੋਲ ਪੈਸੇ ਨੇ ਥੋੜੇ ਮੋਟੇ ਉਹਦੇ ਦਾਨ ਵੀ ਕਰੋ। ਮਨ ਪਵਿੱਤਰ ਹਰੀ ਭਜਨ ਸੇ ਪਰਮਾਤਮਾ ਦਾ ਅੰਦਰੋਂ ਸਿਮਰਨ ਕਰੋ। ਤੋ ਹੋਤਾ ਕਲਿਆਣ, ਫਿਰ ਦੇਖ ਲੈਣਾ, ਮੈਂ ਤੁਹਾਨੂੰ ਜਾਤੀ ਤਜਰਬਾ ਦੱਸਦਾ, ਤੁਹਾਡੇ ਬੱਲੇ ਬੱਲੇ ਹੋਊਗੀ, ਕਦੇ ਵੀ ਤੁਹਾਡਾ ਮਾੜਾ ਨਹੀਂ ਹੋਊਗਾ। ਹਰਦੀਪ ਗੋਇਲ ਜੀ ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ ਹਰਦੀਪ ਜੀ। ਸੋ ਗੱਲ ਕੀ ਹੈ, ਅਸਲੀ ਲਾਈਫ ਕਹਿੰਦੇ ਕਿਹਨੂੰ ਨੇ? ਜੇ ਅਸੀਂ ਲਾਈਫ ਨੂੰ ਸਮਝਣਾ ਹੋਵੇ ਨਾ, ਤਾਂ ਕਬੀਰ ਸਾਹਿਬ ਨੇ ਸਿੰਪਲ ਤਰੀਕੇ ਨਾਲ ਕਿਹਾ ਸੀ, ਪਾਣੀ ਤੇ ਹੀ ਹਿਮ ਭਿਆ। ਹਿਮ ਕਹਿੰਦੇ ਨੇ ਬਰਫ਼ ਨੂੰ, ਆਈਸ ਨੂੰ। ਪਾਣੀ ਨੂੰ ਆਪਾਂ ਫਰੀਜ਼ਰ ਚ ਰੱਖ ਦਿੰਦੇ ਹਾਂ, ਉਹ ਬਰਫ਼ ਬਣ ਜਾਂਦੀ ਹੈ, ਪਾਣੀ ਦੀ ਸ਼ਕਲ ਹੋਰ ਹੁੰਦੀ ਹੈ, ਬਰਫ਼ ਠੋਸ ਹੋ ਜਾਂਦੀ ਹੈ। ਪਾਣੀ ਤੇ ਹੀ ਹਿਮ ਭਿਆ, ਹਿਮ ਫਿਰ ਬਣਾ ਬਲਾਈ। ਬਰਫ਼ ਨੂੰ ਬਾਹਰ ਕੱਢ ਦਿਓ, ਪਿਘਲ ਕੇ ਪਾਣੀ ਬਣ ਜਾਂਦੀ ਹੈ। ਕਬੀਰਾ ਜੋਥਾ ਸੋ ਭਿਆ, ਅਬ ਕਹਾ ਕਛੂ ਨਾ ਜਾਈ। ਦੇਖ ਲਓ ਪਾਣੀ ਤੇ ਬਰਫ਼ ਚ ਕੀ ਫਰਕ ਹੈ, ਇੱਕੋ ਹੀ ਗੱਲ ਹੈ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਲਾਈਫ ਹੈ, ਉਹਦੇ ਵਿੱਚ ਜਿਹੜੀ ਸਾਡੀ ਇੰਪੋਰਟੈਂਸ ਹੈ, ਉਹ ਸਾਡੀ ਰੂਹ ਦੀ ਹੈ, ਉਹ ਸਾਡੀ ਸੋਲ ਦੀ ਹੈ, ਉਹ ਸਾਡੀ ਆਤਮਾ ਦੀ ਹੈ। ਆਤਮਾ ਨਿਕਲ ਗਈ, ਡੈਡ ਬਣ ਗਏ, ਆਤਮਾ ਆ ਗਈ, ਜਨਮ ਹੋ ਗਿਆ। ਪਾਣੀ ਤੇਰਾ ਬੁੱਧ ਬੁਧਾ, ਇਸ ਮਾਨਸ ਕੀ ਜਾਤ। ਸਾਡੀ ਹਕੀਕਤ ਕੀ ਹੈ ਕਿ ਜਿਸ ਤਰ੍ਹਾਂ ਬੁਲਬੁਲਾ ਹੁੰਦਾ ਨਾ ਪਾਣੀ ਦੇ ਵਿੱਚ, ਉਹ ਬੁਲਬੁਲਾ ਜਿਹਾ ਬਣ ਜਾਂਦਾ, ਫਿਰ ਫਟ ਜਾਂਦਾ, ਫਿਰ ਪਾਣੀ ਚ ਮਿਲ ਜਾਂਦਾ। ਪਾਣੀ ਤੇਰਾ ਬੁੱਧ ਬੁਧਾ, ਇਸ ਮਾਨਸ ਕੀ ਜਾਤ, ਦੇਖਤ ਹੀ ਛੁਪ ਜਾਏਗਾ ਜੂੰ ਤਾਰਾ ਪ੍ਰਭਾਤ। ਜਿਸ ਤਰ੍ਹਾਂ ਤਾਰੇ ਜਿਹੜੇ ਹੁੰਦੇ ਨੇ, ਸਟਾਰਸ ਹੁੰਦੇ ਨੇ, ਅਸੀਂ ਦੇਖਦੇ ਹਾਂ, ਉਹ ਛੁਪ ਜਾਂਦੇ ਨੇ, ਇਸੇ ਤਰ੍ਹਾਂ ਹੀ ਸਾਡੀ ਜਿਹੜੀ ਲਾਈਫ ਹੈ, ਇੱਕ ਨਾ ਇੱਕ ਦਿਨ ਮਿੱਟੀ ਚ ਹੋ ਜਾਏ। ਡੂੰਡੇ ਪਤਾ ਮਿਲੇ ਨਹੀਂ ਤੇਰਾ, ਫੇਰ ਲੱਭਦੇ ਹੋ ਮਿੱਟੀ ਚ ਵੀ, ਪਾਪਾ ਜੀ ਕਿੱਥੇ ਨੇ, ਮੰਮੀ ਜੀ ਕਿੱਥੇ ਨੇ, ਮਾਸੀ ਜੀ ਕਿੱਥੇ ਨੇ, ਵਾਈਫ ਮੇਰੀ ਕਿੱਥੇ ਹੈ, ਫੇਰ ਉਹ ਮਿੱਟੀ ਚ ਕੁਛ ਨਹੀਂ ਲੱਭਦਾ। ਡੂੰਡੇ ਪਤਾ ਮਿਲੇ ਨਹੀਂ ਤੇਰਾ, ਖੋਜੀ ਖੋਜ ਨਾ ਪਾਏਗਾ। ਜਿੰਨੇ ਮਰਜ਼ੀ ਰਿਸਰਚਰ ਨੂੰ ਬੁਲਾ ਲਿਓ ਕਿ ਮੇਰੇ ਪਿਤਾ ਜੀ ਆ ਮਿੱਟੀ ਚ ਅਸੀਂ ਅੱਗ ਲਾਈ ਸੀ, ਲੱਭ ਦਿਓ, ਨਹੀਂ ਲੱਭੇ ਜਾਣੇ। ਕਹੇ ਕਬੀਰ ਜਾਗੇ ਸੋ ਪਾਏ, ਸੋਏਗਾ ਪਛਤਾਏਗਾ। ਜਾਗੇ ਸੋ ਪਾਏ ਕਿ ਜਿਹਨੇ ਪਰਮਾਤਮਾ ਦਾ ਜਿਉਂਦੇ ਜੀ ਨਾਮ ਪ੍ਰਗਟ ਕਰ ਲਿਆ ਅੰਦਰੋਂ, ਉਹਨੂੰ ਸਭ ਕੁਛ ਪਤਾ ਵੀ ਉਹ ਕਿੱਥੇ ਗਿਆ, ਕਿੱਥੇ ਨਹੀਂ ਗਿਆ, ਉਹਨੂੰ ਪਾਸਟ ਫਿਊਚਰ ਸਭ ਕੁਛ ਪਤਾ ਲੱਗ ਜਾਂਦਾ। ਸੋ ਸਾਡੀ ਹਕੀਕਤ ਕੀ ਹੈ, ਅਸੀਂ ਖਾ ਲਿਆ, ਪੀ ਲਿਆ, ਸੌਂ ਲਿਆ, ਜਦੋਂ ਅਸੀਂ ਮਰ ਜਾਂਦੇ ਹਾਂ ਨਾ, ਜਿਹਨਾਂ ਨਾਲ ਅਸੀਂ ਦੇਖ ਲਓ ਪ੍ਰੈਕਟੀਕਲੀ, ਜਿਹੜੀ ਵਾਈਫ ਦੇ ਨਾਲ, ਬੱਚਿਆਂ ਨਾਲ ਟੁੱਟ ਟੁੱਟ ਕੇ ਮਰਦੇ ਸੀ, ਅਸੀਂ ਸੋਚਦੇ ਸੀ ਸਾਡੇ ਬੱਚੇ ਸਾਡੇ ਬਿਨਾਂ ਰਹਿਣੇ ਨਹੀਂ ਹੈ, ਸਾਡੀ ਜਨਾਨੀ ਸਾਨੂੰ ਪਿਆਰ ਕਰਦੀ ਹੈ, ਜਨਾਨੀ ਸੋਚਦੀ ਆਦਮੀ ਮੈਨੂੰ ਪਿਆਰ ਕਰਦਾ, ਜਦੋਂ ਅਸੀਂ ਡੈਡ ਬਾਡੀ ਚ ਮਰ ਜਾਂਦੇ ਨਾ, ਜਿਸ ਦਿਨ ਉਸੇ ਦਿਨ ਦੇਖ ਲਓ, ਜਾਂਦੀ ਵਾਰੀ ਡਰਾਉਣਾ ਬਣ ਗਿਆ, ਉਹ ਤੋਂ ਡਰ ਲੱਗਣ ਲੱਗ ਜਾਂਦਾ। ਹੱਥ ਨਹੀਂ ਲਾਉਂਦੇ ਡਰਦੇ, ਵੀ ਕਦੇ ਭੂਤ ਬਣ ਗਿਆ ਇਹ। ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਕਰਦੇ, ਜਿਨ੍ਹਾਂ ਲਈ ਤੂੰ ਪਾਪ ਕਮਾਏ ਕਿੱਥੇ ਨੇ ਤੇਰੇ ਕਰਦੇ। ਕੋਈ ਘਰਦਾਰ ਕਹਿੰਦਾ, ਕੋਈ ਜਨਾਨੀ ਕਹਿੰਦੀ, ਅੱਜ ਮੈਂ ਤੇਰੇ ਨਾਲ ਜਾ ਕੇ ਸੌਂਗੀ, ਆਦਮੀ ਕਹੇ ਮੈਂ ਕੋਈ ਨੀ ਡੈਡ ਬਾਡੀ ਨਾਲ ਸੁਣੂ, ਅਲਗਾ ਨਾ ਨਾ ਨਾ, ਫਿਊਨਰਲ ਹੋਮ ਚ ਕਰੋ ਕਿ ਕਿਰਿਆ ਕਰਮ ਲਾ ਦਿਓ, ਇਹਨੂੰ ਆ ਕੇ ਜਾਂ ਮਿੱਟੀ ਦਫਨਾ ਦਿਓ। ਇਹ ਸਾਡੀ ਹਕੀਕਤ ਹੈ, ਕਿਉਂਕਿ ਹਮ ਆਦਮੀ ਹੈ ਇੱਕ ਦਮੀ, ਮੁਹਲਤ ਮਰਨ ਨਾ ਜਾਣੇ, ਡੈਟ ਵੀ ਆਰ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਸਾਹ ਆ ਗਿਆ, ਸਾਰਾ ਕੁਝ ਠੀਕ ਠਾਕ ਹੈ, ਤੇ ਜੇ ਨਾ ਆਇਆ ਨੋਬਡੀ ਨੋਸ, ਦੈਨ ਅਵਰ ਡੈਥ ਟਾਈਮ, ਫਿਰ ਅਸੀਂ ਡੈਡ ਹਾਂ। ਇੰਨੀ ਕੁ ਸਾਡੀ ਕੀਮਤ ਹੈ, ਸਾਹ ਦੇ ਨਾਲ ਚੱਲ ਰਿਹਾ ਸਾਡਾ ਸਾਰਾ ਸਿਸਟਮ। ਸਾਡੀ ਲਾਈਫ ਦੀ ਹਕੀਕਤ ਕੀ ਹੈ, ਅਸੀਂ ਸਮਝਦੇ, ਸਾਨੂੰ ਸਾਹਮਣੇ ਪਤਾ ਕਿ ਮਰ ਜਾਣਾ, ਪਰ ਅਸੀਂ ਸਮਝਦੇ ਨਹੀਂ, ਪਿੱਠ ਕੀਤੀ ਵੀ ਹੈ। ਝੂਠਾ ਮਾਨ ਕਿਉਂ ਕਰੇ ਜੱਗ, ਸੁਪਨੇ ਜਿਉ ਜਾਨ, ਇਸਮੇ ਕੁਛ ਤੇਰਾ ਨਹੀਂ, ਨਾਨਕ ਕਿਹੋ ਬਕਾਨ। ਦੈਟ ਐਜ ਇਜ਼ ਦਾ ਡ੍ਰੀਮ, ਜਿਹੜਾ ਸੁਪਨਾ ਹੁੰਦਾ ਨਾ, ਸੁਪਨੇ ਚ ਅਸੀਂ ਰਾਜੇ ਬਣ ਜਾਂਦੇ ਹਾਂ, ਮਹਾਰਾਜੇ ਬਣ ਜਾਂਦੇ ਹਾਂ, ਅਮੀਰ ਬਣ ਜਾਂਦੇ ਹਾਂ, ਜਦੋਂ ਸੁਪਨਾ ਖੁੱਲਦਾ ਅਸੀਂ ਮੰਜੇ ਦੇ ਹੀ ਪਏ ਹੁੰਦੇ ਹਾਂ। ਇਹਦਾ ਮਤਲਬ ਕੀ ਹੈ ਕਿ ਦੈਟ ਐਜ ਦਾ ਡ੍ਰੀਮ ਸੋ ਇਜ਼ ਦਾ ਵਰਲਡ, ਇਸ ਤਰ੍ਹਾਂ ਦੁਨੀਆ। ਨਥਿੰਗ ਇਜ਼ ਟਰੂ, ਨਥਿੰਗ ਸਟੇਜ਼ ਵਿਦਾਊਟ ਲਾਰਡ, ਪਰਮਾਤਮਾ ਪਰਮਾਤਮਾ ਹੀ, ਬਾਕੀ ਸਭ ਇਹ ਡਰਾਮੇਬਾਜ਼ੀ ਹੈ। ਐਸ ਕੇ ਸੈਂਡੀ ਜੀ, ਜੇ ਮੈਂ ਗਲਤ ਨਾਂ ਨਹੀਂ ਲੈ ਰਿਹਾ, ਉਹਨਾਂ ਦਾ ਨਿਗਾਹ ਵੀ ਪਈ ਹੈ, ਉਹ ਵੀ ਸੁਣ ਰਹੇ ਨੇ, ਪ੍ਰੋਗਰਾਮ ਦੇਖ ਰਹੇ ਨੇ, ਥੈਂਕ ਯੂ ਵੈਰੀ ਮੱਚ। ਜਿਹੜਾ ਇਨਸਾਨ ਆਪਣੀ ਲਾਈਫ ਨੂੰ ਸਮਝ ਗਿਆ ਨਾ, ਵੀ ਲਾਈਫ ਦੀ ਹਕੀਕਤ ਕੀ ਹੈ, ਉਹ ਸੰਸਾਰ ਵਿੱਚ ਵੀ ਤੇ ਉਸ ਤੋਂ ਮਰਨ ਤੋਂ ਬਾਅਦ ਵੀ ਉਹਨੂੰ ਫਾਇਦਾ ਹੀ ਫਾਇਦਾ ਮਿਲਣਾ, ਵਰਨਾ ਖਾ ਲਿਆ, ਪੀ ਲਿਆ, ਸੌਂ ਲਿਆ, ਵਰਨਾ ਸਾਨੂੰ ਉਦਾਸੀ, ਪਰੇਸ਼ਾਨੀ, ਰੋਣਾ ਹੀ ਮਿਲਦਾ। ਜਿਵੇਂ ਕਿ ਕਿਹਾ ਜਾਂਦਾ ਨਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਜ਼ਿੰਦਗੀ बहुत खूबसूरत है मगर हमें जीना नहीं आता। नशा तो हर शय में है मगर हमें पीना नहीं आता। असी कहना नशा पाउडर ला लो नक च, दारू पीओ ठंडी, बीयर पीओ नाल चिकन खाओ, यही नशा मौजा कर दें। मौजा कितों कर दें? सवेरे बाउंडिंगा कर दें, जो गर्म गर्म चिकन खा के उपरों बीर पीने शराबा पीने ते बाईपास सर्जरी दे किसी दे स्टंट पैंदे ने, फिर असी डाक्टर कोले भज्जे फिरदे आ, फिर असी हौली चलदे आ, फिर असी जिम च आके गेड़े मारदे आ, किता दा साडा अपना ही है क्योंकि जिंदगी नूं समझिया नहीं। जे ओदी थां ते जिहड़ा नशा पाउणा सी नाम खुमारी नानका चढ़ी रहे दिन रात, जे उस परमात्मा दा जपदे ना जपया हुंदा तां ओदा नशा 24 घंटे रहिंदा हमेशा रहिंदा, पर जिहड़ा नशा असीं लैंदे आ 5-4 घंटिआं दी खेड हुंदी है। ते जे नशे च बाहरे TT4 हो गए तां पुलिस वी बन के लै जांदी है, किते गुस्से च आके किसे मारिया तां जेलां च वी जाणा पैंदा है। देखो असली गल की है कि लाइफ जिहड़ी है ना साडी, किसे नूं जिन्ने मर्जी साल नहीं मिली, सानू थोड़े समय लई मिली है। सो कदे भी सानू इस जिंदगी दे विच नैगेटिव नहीं सोचना चाहिदा। सोच है ना साडी नैगेटिव या पॉजिटिव, हमेशा पॉजिटिव सोच रखो। पर साडी है कि नैगेटिव, नैगेटिव की है। असी संसार च देखते हैं कि संसार च तां दुनिया च तां हर कोई रिश्वत लैंदा जी, ते एक दूजे नूं सुट्टण विच लग्या होया है, हर कोई दी आपां निंदिया करदे हां, चलो भी वह चलाक अपने चलाकी समझिए ना। सानू दूजिआं दी बुराई देखण दे नालों चाहिदा कि उहदे चंगे गुण देखियो। हर इंसान दे विच कुछ चंगे गुण भी ने, कुछ माड़े ने। सानू की लोड़ा माड़े गुण देखण दी? जिहड़ा माड़ा करूगा आपी भुगतूगा, असीं तां उहदे चंगे गुण देखिए। क्योंकि यह यकीन करो, जदों आपां कहिंदे जी मोदी साहब भी ठगी करदे ने, ट्रंप भी करदे ने, या हुण अपना ईरान ते उहदे विच किन्ना फूक फकैया हो रहा है, इंडिया चो फ्लाइट्स नहीं आ रही, असीं तां कुदरती सिंगापुर तों सीधी लै ली, उत्थे बंदे फसे हुए ने। फिर असीं सरकारां नूं निंदिया करदे आं, फिर असीं कहिंदे आं जी इन्ने नंबर लै ले सानूं तां नौकरी नहीं मिली। तुसीं गल छड्डो, मैं कहना चंगे गुण देखो, माड़े ना देखो। माना कि दुनिया बहुत बुरी है, माना कि दुनिया बहुत बुरी है और हर तरफ धोखा है, हेरा फेरियां हुंदियां ने। आओ हम तो अच्छे बने, हमें किसी ने रोका है? आपां दूजिआं दा ठेका लिया? अपने बारे सोचो कि मैं नहीं माड़ा काम करना, मैं नहीं रिश्वत लैनी, मैं नहीं निंदा चुगली करनी, मैं नहीं अपनी किसी गैर धी भैन नूं अपनी भैन दे बराबर समझना। तुसीं अपनी मां दे नाल अपनी भैन दे नाल जिथे मर्जी तुरे फिरो, हसो खेडो, कोई इतराज नहीं करदा। जदों असीं बुरी निगाह नाल देखदे आं बॉयफ्रेंड गर्लफ्रेंड दे अजकल जिहड़े चक्कर पए ने, उहदे करके देख लो किन्नीआं लाइफां बर्बाद हो रहीआं ने, किन्ने मैरिज तों बाद रिश्ते टुट रहे, डाइवोर्स हो रहे ने। सो इस करके सानू जिहड़े साडे नूं सांह आ रहे ने उह बड़े लिमिटेड ने, सानू पता ही नहीं कदों मुक जाण। इस करके सानू अपनी जिंदगी दे विच इह लाहा लैणा चाहीदा हर इक नूं कि इससे पहले कि मैं मरकर खाक हो जाऊं, इससे पहले कि मैं मरकर खाक बन जाऊं, मिट्टी तो बनना ही है, कुछ ऐसा तो कर लूं कि मैं खास बन जाऊं, कुछ चंगे काम करो ताकि दुनिया तुहानूं याद रखे। अज देख लो दुनिया दे विच मुहम्मद साहब होए, जीसस क्राइस्ट होए, सुकरात होए, रामचंद्र जी होए, पलटू साहब होए, मीरा बाई होए, रविदास होए, कबीर साहब होए, महाराज चरण सिंह होए, भगत पूर्ण सिंह होए, उन्हां नूं याद क्यों करदे ने? क्योंकि उन्हां ने अपनी लाइफ विच जिथे अंदर परमात्मा नाल मिलाप किया, उत्थे बाहर लोकां दे लई प्रजा दे लई भलाई दे काम भी किते। असीं दूजिआं दे नुक्स कढ़न नालों अपने अंदर झाती मारीए, नुक्स कढ़ने अपने, नो दाई सर। कबीर साहब ने कहा सी, कबीर सब ते हम बुरे, कबीर हम ते सब सब ते हम बुरे, आई एम द वर्स्ट ऑफ ऑल, हम तज भला सब कोए, एवरी वन एल्स इज गुड, जिन ऐसा कर बूझिया मीत हमारा हुए, हूसोएवर अंडरस्टैंड इज माई फ्रेंड। परमात्मा दे ओ नेड़े लगदा जिहड़ा के अपने नुक्स कढ़दा दूजिआं दे नहीं, क्योंकि हमेशा के लिए रहना नहीं इस दौरे फानी में, हमेशा के लिए रहना नहीं इस दौरे फानी में। कुछ अच्छा काम कर लो, 4 दिन की जिंदगानी में, थोड़े दिन की जिंदगानी है, कोई तो चंगे कर लो, किसी गरीब नूं रोटी खिला दियो, किसी भुखे नूं पानी भी पिला दियो, किते जाके किसी बजुर्ग नूं उहदा कोई राइड ही दे दियो, कोई बंदा दफ्तर च आंदा तुसीं फटाफट दरवाजा मुंह ते मार दियो, दरवाजा फड़ के उहनूं नंगा ही दियो, कहते जी आप किसी नूं बारी ही दे दियो भी लै तूं पहला निकल जा, कोई बजुर्ग खड़ा नहीं चलिया जांदा, बस दे उत्ते कोई तुसी बैठे हो, कोई बजुर्ग खड़ा है उहनूं तुसी सीट ही दे दियो, ये चंगे काम ने। ਪਰ ਅਸੀਂ ਕੀ ਕਰਦੇ ਹਾਂ, ਦਿਨ ਰਾਤ ਸਾਡੀ ਕੀ ਕੀਤਾ, ਪੈਸਿਆਂ ਦੇ ਮਗਰ, ਇਕੱਠੇ ਕਰਨ ਦੇ ਮਗਰ ਭੱਜੇ ਫਿਰਦੇ ਹਾਂ। ਸਕੀਮਾਂ ਬਣਾਈ ਜਾਂਦੇ ਹਾਂ ਕਿ ਮੈਂ ਵੱਡਾ ਸਾਰਾ ਮਕਾਨ ਕਿਵੇਂ ਲੈਣਾ, ਇੱਕ ਪ੍ਰੋਪਰਟੀ ਹੋਰ ਕਿਵੇਂ ਖਰੀਦਣਾ, ਬਿਜ਼ਨਸਮੈਨ ਕਿਵੇਂ ਬਣ ਜਾ ਵੱਡਾ, ਸਾਡੇ ਕੋਲ ਪਾਵਰ ਕਿਵੇਂ ਆ ਲਏ, ਹਾਲੇ ਤਾਂ ਮੈਂ ਮੈਂਬਰ ਬਣਿਆ, ਮੈਂ ਸੈਕਟਰੀ ਬਣ ਜਾ, ਮੈਂ ਪ੍ਰਧਾਨ ਬਣ ਜਾ। ਉਹ ਬਣ ਜਾਓ ਪ੍ਰਧਾਨ, ਕਿੰਨੇ ਬਣ ਕੇ ਆ ਕੇ ਚਲੇ ਗਏ। ਪਰ ਜੇ ਰੱਬ ਨੂੰ ਮਿਲਣਾ ਹੋਵੇ, ਉਹਦੇ ਲਈ ਤਾਂ ਅਸੀਂ ਸੀਮਾ ਬਣਾਉਂਦੇ ਹਾਂ ਵੀ ਹੁਣ ਤਾਂ ਪ੍ਰਧਾਨ ਨੇ 4 ਸਾਲਾਂ ਬਾਅਦ ਮੰਦਰ ਦੇ ਪ੍ਰਧਾਨ ਨੇ ਰਿਟਾਇਰ ਹੋ ਜਾਣਾ, ਮੈਂ ਹੁਣ ਪ੍ਰਧਾਨ ਬਣਨਾ, ਸਕੀਮਾਂ ਬਣਾਈ ਜਾਣਾ, ਜੋੜ ਤੋੜ ਕਰੀ ਜਾਣੇ, ਇਦੂ ਬਾਅਦ ਮੇਰਾ ਨਾਮ ਬਣਾਏ। ਇੰਨੀ ਮਿਹਨਤ ਕਰਦੇ ਹਾਂ ਬਣਨ ਲਈ। ਪਰ ਜੇ ਰੱਬ ਨੂੰ ਮਿਲਣਾ ਹੋਵੇ ਤਾਂ ਕਹਿੰਦੇ ਰੱਬ ਤਾਂ ਆਪ ਹੀ ਆ ਜੇ ਸਾਡੇ ਘਰੇ, ਤਾਂ ਕੇ ਘੰਟੀ ਖੜਕਾ ਦੇ ਵੀ ਆ ਗਿਆ ਜੀ ਰੁਲਦੂ ਰਾਮ ਜੀ, ਮੈਂ ਆ ਗਿਆ ਜੀ, ਦੱਸੋ ਤੁਹਾਡੇ ਲਈ ਕੀ ਸੇਵਾ ਕਰਾਂ। ਹਕੀਕਤ ਸਾਡੀ ਇਹੀ ਹੈ ਕਿ ਧਨ ਪਦਾਰਥ ਪਦਵੀ ਕੀ ਖਾਤਰ ਦਿਨ ਭਰ ਕਰਤ ਉਪਾਏ ਸਕੀਮਾਂ ਬਣਾਉਂਦੇ ਰਹਿੰਦੇ ਹਾਂ ਕਿ ਮੈਂ ਪੈਸੇ ਕਿਵੇਂ ਕਮਾਊਂਗਾ, ਪਾਵਰ ਕਿਵੇਂ ਲਊਂਗਾ। ਬਾਤ ਆਏ ਜਬ ਮਾਲਕ ਕੀ ਤੋ ਵੋ ਮੁਫਤ ਮੇਂ ਮਿਲ ਜਾਏ, ਪਰਮਾਤਮਾ ਦੀ ਗੱਲ ਹੋਵੇ ਵੀ ਉਹ ਆਪੀ ਆ ਜਾਏ, ਉਹਦੇ ਲਈ ਅਸੀਂ ਚੌਂਕੜੀ ਮਾਰਦੇ, ਉਹਦੇ ਲਈ ਨਹੀਂ ਅਸੀਂ ਮਿਹਨਤ ਕਰਦੇ। ਸਾਡੀ ਲਾਈਫ ਦੀ ਹਕੀਕਤ ਕੀ ਹੈ? ਅਸੀਂ ਸਾਰੇ ਆਪਣੇ ਜਿਹੜੇ ਸਵਾਸ ਨੇ ਨਾ ਬਰਬਾਦ ਕਰੀ ਜਾ ਰਹੇ ਹਾਂ, ਸਾਰੇ ਨਹੀਂ, ਕੁਛ ਬੰਦੇ ਤਾਂ ਮੈਜੋਰਿਟੀ ਤਾਂ ਕਰੀ ਜਾ ਰਹੇ ਨੇ, ਖਾ ਲਿਆ ਪੀ ਲਿਆ ਸੌਂ ਲਿਆ ਹੀ ਹੈ। ਕੁਝ ਐਗਜ਼ਾਮਪਲ ਆਪਣੇ ਤੇ ਲਾਗੂ ਕਰਕੇ ਦੇਖੀਏ ਵੀ ਅਸੀਂ ਕੀ ਕਰਦੇ ਹਾਂ ਜ਼ਿੰਦਗੀ ਚ। ਅਸੀਂ ਲਾਲਚੀ ਆ, ਵੀ ਆਰ ਆਲ ਗਰੀਡੀ, ਨਾਟ ਆਲ, ਸਮ ਐਕਸੈਪਸ਼ਨਸ ਆਰ ਆਲਵੇਜ਼ ਦੇਅਰ। ਤੁਸੀਂ ਮੌਂਕੀ ਦੀ ਐਗਜ਼ਾਮਪਲ ਲੈ ਲਓ। ਮੌਂਕੀ ਦੀ ਖਾਸੀਅਤ ਇਹ ਹੈ ਵੀ ਉਹ ਜਦੋਂ ਉਹਨੂੰ ਮਦਾਰੀ ਫੜਦੇ ਨੇ ਨਾ, ਉਹ ਕੀ ਕਰਦੇ ਨੇ, ਜ਼ਮੀਨ ਚ ਇੱਕ ਘੜਾ ਦੱਬ ਜਾਂਦੇ ਨੇ ਤੇ ਘੜੇ ਦਾ ਮੂੰਹ ਕਰਦੇ ਛੋਟਾ, ਤੇ ਉਹਦੇ ਉੱਤੇ ਜ਼ਮੀਨ ਦੇ ਉੱਤੇ ਖਿੱਲਾਂ ਬਖੇਰਦੇ ਬਖੇਰਦੇ ਉਹਦੇ ਚ ਘੜੇ ਚ ਵੀ ਪਾ ਦਿੰਦੇ ਨੇ। ਉਹ ਮੌਂਕੀ ਖਿੱਲਾਂ ਦਾ ਖਾਣ ਦਾ ਸ਼ੌਕੀਨ ਹੁੰਦਾ, ਖਾਂਦਾ ਖਾਂਦਾ ਉਹ ਘੜੇ ਚ ਹੱਥ ਪਾ ਲੈਂਦਾ, ਘੜੇ ਚ ਹੱਥ ਪਾ ਕੇ ਉਹ ਮੁੱਠੀ ਭਰ ਲੈਂਦਾ, ਤੇ ਘੜੇ ਦਾ ਮੂੰਹ ਹੁੰਦਾ ਟਾਈਟ, ਮੁੱਠੀ ਛੱਡਦਾ ਨੀ ਕਿਉਂਕਿ ਖਿੱਲਾਂ ਨੂੰ ਛੱਡਣੀਆਂ ਨੀ ਚਾਹੁੰਦਾ, ਉੱਪਰ ਦੀ ਆ ਕੇ ਮਦਾਰੀ ਕੱਪੜਾ ਪਾ ਕੇ ਉਹਨੂੰ ਫੜ ਲੈਂਦਾ। ਇਹ ਲਾਲਚ ਨਹੀਂ ਤਾਂ ਹੋਰ ਕੀ ਹੈ? ਇੱਕ ਵਾਰੀ ਤੁਸੀਂ ਸੁਣਿਆ ਹੋਊਗਾ ਅਕਬਰ ਤੇ ਬੀਰਬਲ ਦੀ ਕਹਾਣੀ। ਅਕਬਰ ਨੇ ਕਿਹਾ ਬੀਰਬਲ ਨੂੰ ਵੀ ਮਹਾਰਾਜ, ਜਿਹੜਾ ਮੇਰਾ ਮਾਲਸ਼ੀ ਆਉਂਦਾ ਬੀਰਬਲ, ਇਹ ਬੜਾ ਖੁਸ਼ ਰਹਿੰਦਾ ਮੇਰੇ ਕੋਲ ਇੰਨਾ ਕੁਛ, ਮੈਂ ਰਾਜਾ ਫਿਰ ਵੀ ਮੈਂ ਦੁਖੀ ਹਾਂ ਵੀ ਪ੍ਰਜਾ ਨੂੰ ਕੀ ਹੋਊਗਾ, ਟੈਕਸ ਕਿਵੇਂ ਦੇਣੇ ਆ, ਕਦੇ ਕੋਈ ਹਮਲਾ ਨਾ ਕਰਦੇ। ਉਹ ਕਹਿੰਦੇ ਮਹਾਰਾਜ ਇਹ ਵੀ ਦੁਖੀ ਹੋਜੂਗਾ। ਉਹਨੇ ਕੀ ਕੀਤਾ, ਉਹਨੂੰ ਜਿਹੜਾ ਨੌਕਰ ਸੀਗਾ ਜਿਹੜਾ ਮਾਲਿਸ਼ ਕਰਨ ਵਾਲਾ ਸੀ, ਉਹਨੂੰ 99 ਮੋਹਰਾਂ ਦਿੱਤੀਆਂ। ਕਹਿੰਦਾ ਅੱਲਾ ਜੀ ਤੈਨੂੰ ਅਕਬਰ ਖੁਸ਼ ਹੋ ਕੇ 100 ਮੋਹਰਾਂ ਦੇ ਰਿਹਾ, ਉੱਪਰ ਮੋਹਰ ਲਾਤੀ। ਜਦੋਂ 99 ਮੋਹਰਾਂ ਲੈ ਕੇ ਗਿਆ ਘਰੇ ਬੜਾ ਖੁਸ਼, ਘਰ ਵਾਲੀ ਨੂੰ ਕਹਿੰਦਾ ਅੱਜ ਤਾਂ ਮੇਰੇ ਕੋਲ ਅਕਬਰ ਨੇ ਬੜਾ ਖੁਸ਼ ਹੋਇਆ, ਮੈਨੂੰ 100 ਮੋਹਰਾਂ ਦਿੱਤੀਆਂ। ਉਹ ਗਿਣਨ ਲੱਗੇ ਵਿੱਚੋਂ ਨਿਕਲੀਆਂ 99, ਕਈ ਵਾਰੀ ਗਿਣੀ ਗਏ, ਕਈ ਵਾਰੀ ਗਿਣੀ ਗਏ ਵੀ ਉਹ ਤਾਂ 100, ਕਹਿੰਦਾ ਸੀ 99 ਕਿੱਥੋਂ, ਜੇ ਚੰਗਾ ਹੁੰਦਾ ਕਹਿੰਦਾ 99 ਮਿਲ ਗਿਆ ਮੁਫ਼ਤ ਦੀਆਂ। ਉਹ ਕਹਿੰਦਾ ਨਹੀਂ 100 ਲੈਣੀਆਂ। ਨਾਲੇ ਤਾਂ ਰਾਜੇ ਨੂੰ ਗਾਲਾਂ ਕੱਢੀਆਂ ਵੀ ਝੂਠ ਬੋਲਦਾ, ਕਿਹਾ ਮੈਨੂੰ 100 ਨਿਕਲੀਆਂ 99। ਫਿਰ ਘਰ ਵਾਲੀ ਕਹਿੰਦੀ ਚੱਲ ਕੋਈ ਨੀ, ਆਪਾਂ ਮਿਹਨਤ ਕਰਕੇ ਲੈ ਲਾਂਗੇ। ਉਹ ਇੱਕ ਮੋਹਰ ਲੈਣ ਦੇ ਲਈ ਦਿਨ ਰਾਤ ਸਕੀਮਾਂ ਬਣਾਉਣ ਲੱਗੇ, 99 ਦੇ 100 ਨਹੀਂ ਕੀਤਾ, ਜਿਹਦੇ ਕਰਕੇ ਅਸੀਂ ਦੁਖੀ ਹੁੰਦੇ ਹਾਂ। ਫਿਰ ਦੂਜਾ ਸਾਨੂੰ ਗੁੱਸਾ ਬਿਨਾਂ ਮਤਲਬ ਆਈ ਜਾਂਦਾ, ਜਿਵੇਂ ਕਹਿੰਦੇ ਨਾ ਡਿੱਗੀ ਖੋਤੇ ਤੋਂ ਤੇ ਗੁੱਸਾ ਘਮਿਆਰ ਤੇ। ਕ੍ਰੋਧ ਕੀ ਉਹ ਰਾਵਣ ਮਰਾ, ਦਰਿਓ ਦਿਨ ਕਾ ਨਾਸ਼, ਰਾਜ ਕੀਏ ਰਾਜ ਗਿਆ, ਦੁਰਗਤ ਮਿਲੀ ਮਿਲਾ ਨਰਕ ਮੇ ਵਾਸ। ਰਾਵਣ ਕਿੱਡਾ ਵੱਡਾ ਸੀਗਾ, ਕਿੰਨੇ ਵੇਦਾਂ ਦਾ ਗਿਆਤਾ ਸੀ, ਗੁੱਸਾ ਹੀ ਆਇਆ ਨਾ, ਮੇਰੀ ਭੈਣ ਦਾ ਨੱਕ ਵੜਤਾ, ਦੇਖੋ ਕਿੰਨਾ ਕੁਛ ਹੋ ਗਿਆ। ਕੋਕਾ ਕੋਲੇ ਦੀ ਬੋਤਲ ਨੂੰ ਅੱਜ ਘਰੇ ਤਜਰਬਾ ਕਰਕੇ ਦੇਖ ਲਿਓ, ਜੇ ਜਿਹੜਾ ਕੋਕ ਹੈ ਉਹਨੂੰ ਮਾੜਾ ਜਿਹਾ ਹਿਲਾਓ ਤੇ ਟੱਕਾ ਖੋਲੋ, ਪਟੱਕ ਦੇ ਬਾਹਰ ਨਿਕਲੂਗਾ, ਕਿਉਂ ਹੋਊਗਾ, ਅੱਜ ਗੁੱਸਾ। ਜਿਹੜਾ ਪਾਣੀ ਹੈ ਉਹ ਠੰਡੇ ਸਵਾਦ ਆਉਂਦਾ, ਪਾਣੀ ਨੂੰ ਜਿੰਨਾ ਮਰਜ਼ੀ ਰਿੜੋ, ਜੋ ਮਰਜ਼ੀ ਡਾਟਾ ਖੋਲੋ, ਉੱਥੇ ਦਾ ਉੱਥੇ ਰਹਿੰਦਾ। ਸੋ ਇਸ ਕਰਕੇ ਜਿਹੜਾ ਸੁਭਾਅ ਹੈ ਸਾਡਾ ਸ਼ਾਂਤ ਹੋਣਾ ਚਾਹੀਦਾ। ਸ਼ਰਾਬ ਪੀਓ ਤੇ ਫਿਰ ਕਿਵੇਂ ਅਸੀਂ ਬੜਕਾ ਮਾਰਦੇ ਹਾਂ, ਜੈਸਾ ਪਾਣੀ ਤੈਸਾ ਬਾਣੀ। ਸੋ ਇਸ ਕਰਕੇ ਸਾਨੂੰ ਗੁੱਸੇ ਤੋਂ ਵੀ ਬਚਣਾ ਚਾਹੀਦਾ, ਗੁੱਸੇ ਚ ਫਾਇਦਾ ਕੋਈ ਨੀ। ਜਿਹੜਾ ਬੰਦਾ ਡੇਰੀ ਹੁੰਦੀ ਹੈ ਨਾ, ਉਹਦੇ ਪੱਥਰ ਵੀ ਮਾਰਦੇ ਆ, ਉਹ ਨੀਵੀਂ ਰਹਿੰਦੀ ਹੈ, ਬੇਰ ਦਿੰਦੀ ਹੈ, ਪੱਥਰ ਨਹੀਂ ਮਾਰਦੀ। ਤੁਸੀਂ ਮੇਰੀ ਗੱਲ ਲੜ ਬਣ ਕੇ ਦੇ ਰਹੇ ਹੋ, ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਾ, ਗੁੱਸਾ ਹਰੇਕ ਨੂੰ ਆਉਂਦਾ। ਤਾਂ ਜਿਹੜਾ ਗੁੱਸਾ ਪੀ ਗਿਆ ਨਾ ਮੌਕੇ ਤੇ, ਉਹ ਕਿਹਾ ਵੀ ਰੱਬ ਦੇ ਛੱਡੋ, ਜਿਹੜੇ ਨੇ ਜੋ ਕੁਛ ਕੀਤਾ ਮੇਰਾ ਤਾਂ ਇਹਨੇ ਮੰਨਣਾ ਨਹੀਂ, ਕਹਿਣਾ ਨਾ ਹੀ ਆਰਗੂਮੈਂਟ ਚ ਫਾਇਦਾ ਕੋਈ, ਰੱਬ ਦੇ ਛੱਡ ਦਿਓ ਤੇ ਤੁਹਾਡਾ ਵੀ ਫਾਇਦਾ ਹੋਜੂਗਾ, ਉਹਦਾ ਆਪੀ ਰੱਬ ਹਿਸਾਬ ਕਿਤਾਬ ਕਰੂਗਾ। ਫਿਰ ਹੈ ਸਾਡਾ ਐਟੀਚਿਊਡ, ਐਟੀਚਿਊਡ ਸਾਡਾ ਨੈਗੇਟਿਵ ਹੈ, ਪੋਜੀਟਿਵ ਨਹੀਂ ਹੈ ਲਾਈਫ ਦੇ ਵਿੱਚ। ਅਸੀਂ ਐਵੇਂ ਬਿਨਾਂ ਮਤਲਬ ਨੁਕਸ ਕੱਢੀ ਜਾਂਦੇ ਹਾਂ। ਸਾਡੇ ਮੈਨੂੰ ਯਾਦ ਹੈ ਗੌਰ ਮੰਦਰ ਦੇ ਵਿੱਚ ਕਿੰਨੀ ਮੈਨੇਜਮੈਂਟ ਮਿਹਨਤ ਕਰਕੇ ਕਿੰਨੇ ਚੰਗੇ ਕੰਮ ਕਰਦੀ ਹੈ, ਪਰ ਜਿਹਨੇ ਨੁਕਸ ਕੱਢਣੇ ਕੱਢੀ ਜਾਣੇ ਨੇ, ਕੱਢੀ ਜਾਣੇ, ਉਹਨਾਂ ਦਾ ਐਟੀਚਿਊਡ ਹੀ ਨੈਗੇਟਿਵ ਹੈ। कदे मैनेजमेंट दो मिनट शाबाश दे दिया करो, हल्ला शेरी दे दिया करो कि भाई साहब प्रधान जी सैकटरी जी तुसी वधिया मेहनत कर रहे हो, दिन रात लगे पे हो, तो हुण मंदिर दे विच किन्नी वधिया गल होगी, गुरुद्वारे च किन्नी वधिया होगी, प्रेम प्यार वधा रहे हो, संगत आउंदी है, लंगर चलदे ने, तुसी रॉ मटीरियल दिंदे हो, कोई नहीं कहिंदा असीं पहुंचे, नैगेटिव ही चलदे आ। जे कहांगे अच्छा अज तां सानूं देसी उह नहीं मिलिया, अज तां रोटी मां नाल बनाती, अज तां ऐ हो गया, वह नैगेटिव एटीट्यूड छड्डो, हमेशा जिंदगी दे विच पॉजिटिव एटीट्यूड करना चाहिए। अच्छी करनी करो कबीरा, मत करना कुछ काला, हजार आंख से देख रहा है तुझको देखन वाला। सोक्रेटिस जदों असीं मास्टर करदे सीगे उदों साडी फिलोसफी च हुंदा सीगा, सोक्रेटिस दा जिहड़ा शरीर सीगा कद छोटा सीगा, मूंह ते दाग सीगे, काला रंग सीगा, मोटे मोटे नक दाग सीगा, ते उहदे जेब च हमेशा शीशा हुंदा सीगा, उहदे पंज चार चेले हुंदे सीगे। एक चेले ने उहनूं पुछिया वी सुकरात तू शीशा हर वक्त जेब च रखदा, कदे कदे शीशे नूं क्यों देखदा, ना तां तेरी शकल चंगी आ, मूंह ते तेरे दाग ने, मोटे मोटे परवटे ने, तू शीशा क्यों रखदा, क्योंकि शीशा तो उही रखदे ने जिहड़ा ज्यादा खूबसूरत ने, चोरी अख नाल देखदे ने मेरे नैन नक किन्ने वधिया, मेरे वाल किन्ने वधिया, जुल्फां किन्ने वधिया, मेरे कपड़े किन्ने वधिया, तू क्यों रखदा। सुकरात कहिंदा भाई साहब मैं शीशा इस करके अपनी जेब च रखदा, जदों मैं देखदा तां परमात्मा नूं मैं एक बेनती करदा कि हे सच्चे पातशाह, हे परमात्मा, भावे तू मेरी शकल माड़ी बनाई है पर लोग मैनू मेरी शकल करके ना याद करन, सगो मेरे कम्मां करके याद करन, कि मैं कम इन्ने वधिया कर जां ताकि लोग मेरी शकल दी थां ते मेरे कम्मां नूं याद करन। ए पॉजिटिव अप्रोच। स्वामी विवेकानंद दी एग्जाम्पल आपां सुनी है, कई मेरी स्टोरी सुनी है कि उन्हां नूं जदों शिकागो च गए ते इक गोरी जिहड़ी इंडस्ट्रियलिस्ट सीगी उहने कहा भी आई एम रियली इंप्रेस्ड, मैं तेरे नाल शादी करनी चाहुंदी आ, तू सोहना सुनखा हैगा, जिहड़े अपना बच्चा पैदा होऊ ना ते ओह सोहना भी होगा ते इंटेलीजेंट भी होगा, इस करके तेरे मेरा शादी करा लै। विवेकानंद ने कहा सी मैं तां ब्रह्मचारी हाँ, वह कहंदी कोई नहीं ब्रह्मचारी तां जिवें हुण इंडिया चल रही ने ब्रह्मचारी हाँ, तू कोई नहीं मेरे नाल इक रात सौ के कर लै ते अपना बच्चा पैदा होजू अपना ब्रह्मचारी नहीं। वह कहंदा नहीं नहीं नहीं, तू बच्चा चाहनी है, मेरे वर्गा चाहनी है, क्यों ना तू मैनू अपना पुत बना ले, तेनू तेरा बच्चा मिलजू, मेनू मेरी मां मिलजू। उस वेले पैरां च डिग पई सी कि तुसी तां रब दा रूप हो। सो यह साडी पॉजिटिव अप्रोच है। महात्मा गांधी कद दे छोटे सी, उन्हां दी आटोबायोग्राफी च आउंदी, एक बार जो ट्रेन ते चढ़न लगे कैंची छाप चप्पलां पाईआं सी, चप्पल इक ते डिग पई प्लेटफार्म ते, ते जदों गड्डी चल पे ते उन्होंने अपनी दूजे पैर की जुत्ती ला के भी भगा के पिछे सुट्टी, ताकि किसी का जरा काम आवे, एक जुत्ती ना की करूगा। यह पॉजिटिव अप्रोच। सो असी अपनी अप्रोच नू, अपनी सोच नू हमेशा पॉजिटिव रखी है, फिर असी लड़ाई झगड़े च पंगा पाई ही रखते हैं, पाई ही रखते हैं, चलाकियां करी जाने, करी जाने, उपरों कई बार बहुत बैठे होने बिचो शैतान होने। दो बिल्लियां नू एक रोटी लभ गई, जदों रोटी लभ गई दोनों भुखियां सी, लड़पियां, वो कहंदी मैं खानी है, वो कहंदी मैं खानी है, उपर बैठा जी बांदर शैतान, वो कहंदा बिल्ली भैनों लड़दे क्यों, कहंदे असीं सानू रोटी लभी है, कहंदी मैं खानी है, कहंदी मैं खानी, कहंदा लै मैं समझौता करा देना। उन्हें रोटी के दो टुकड़े करते, बांदर शैतान सी, एक बड़ा करता एक छोटा करता, एक नू बड़िया फड़ाता एक नू छोटा। बिल्ली कहंदी आ की जिहड़ी छोटी, कहंदी कहंदी उहदी तां बड़ी है, तू मैनू छोटी दित्ती है। वह कहंदा कोई नहीं, जिहड़ी बड़ी आली फड़ी, कहंदा लै मैं हुण कर देना। उन्हें बड़ी आली चाके मुंह च पाली जांदी कि तू उदू छोटी करती, दूजी कहंदी हुण मेरी छोटी होगी, वह कहंदा हां हां तेरी छोटी होगी, दूजी तो खा ली रोटी सारी खा ली, बिल्लियां लड़दियां रहियां। यही साडा हाल है, साडा हाल जमीना पिछे, जायदादा पिछे, कोर्टां दे विच चक्कर मारी जाने, वकीलां नू फीसां दे के थक जाने, पावर लई मंदरां च, गुरद्वारियां च, गिरजियां च, असीं कोर्टां च तुरे फिरदे आं, सारी साल जेलां चले जाने आं। सो इस करके साडा लालच है, चलाकियां ने। रूस ने यूक्रेन दे उत्ते नफरत करके गुस्सा ही सी ना, गुस्से करके देख लो अज तक लड़ाई बंद नहीं हुई। अमेरिका ने हुण ईरान ते टकराता बंब सिटते, उधरों इजराइल सिटी जांदा, ईरान दुबई सिटी जांदा, नाल सिटी जांदा, वह कहिंदा क्योंकि तुसीं जगह दित्ती वी है, हल कोई होना नहीं। यह सब गुस्से की निशानी है। इंडिया चीन दे नाल वहां तैयार करी खड़ा, मैं लड़नू तैयार हाँ, पाकिस्तान उधर जसूस भेजी जाते, उधर जसूस भेजी जाते, यह सब गुस्से दी निशानियां ने। देखो परमात्मा ने सोच के देखियो, परमात्मा ने जिहड़ियां साडियां अखां ने ना यह फ्रंट ते लगाईयां, पिछे नहीं लाईयां। इहदा मतलब की है? इहदा मतलब यह है कि असी पास्ट दे बारे ना सोचिए, सगो फ्यूचर बारे सोचिए। जो असी गलतियां कर बैठे हां उह तों सिखिए, ते जो जिंदगी दे सां बचे ने ਉਹਦੇ ਵਿੱਚ ਅਸੀਂ ਸੁਧਾਰ ਕਰੀਏ, ਪਿੱਛੇ ਇੰਨੀਆਂ ਗਲਤੀਆਂ ਕਰ ਲਈਆਂ ਤੇ ਫਿਰ ਅਸੀਂ ਹੋਰ ਨਹੀਂ ਕਰਨੀਆਂ। ਕੀ ਸਾਨੂੰ ਮੌਤ ਯਾਦ ਹੈ? ਜੇ ਸਾਨੂੰ ਮੌਤ ਯਾਦ ਹੋਵੇ ਨਾ ਕਿ ਮੈਂ ਮਰ ਜਾਣਾ ਤਾਂ ਫਿਰ ਅਸੀਂ ਕੋਈ ਬੁਰਾ ਕੰਮ ਨਾ ਕਰੀਏ। ਮੌਤ ਤਾਂ ਸਾਨੂੰ ਯਾਦ ਹੀ ਨਹੀਂ, ਅਸੀਂ ਕਹਿੰਦੇ ਮੌਤ ਤਾਂ ਲੋਕਾਂ ਪਿੱਛੇ ਸਾਡੀ ਤਾਂ ਆਉਣੀ ਨਹੀਂ, ਜਦੋਂ ਕਿ ਹਕੀਕਤ ਹੈ ਪਤਾ ਹੀ ਨਹੀਂ ਕਦੋਂ ਮੌਤ ਆ ਜਾਣੀ ਹੈ। ਇਸ ਕਰਕੇ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ। ਇੱਕ ਵਾਰੀ ਬਾਬਾ ਫਰੀਦ ਕਿਸੇ ਪਿੰਡ ਵਿੱਚ ਦੀ ਲੰਘੀ ਜਾ ਰਹੇ ਸੀ, ਉੱਥੇ ਕੋਈ ਦੀ ਮੌਤ ਹੋ ਗਈ ਤੇ ਉਹ ਰੁਕ ਗਏ। ਲੋਕਾਂ ਨੇ ਕਿਹਾ ਬਾਬਾ ਜੀ, ਬਾਬਾ ਫਰੀਦ ਸਾਹਿਬ ਡੈਡ ਬੋਡੀ ਪਈ ਸੀ, ਵੀ ਸਾਨੂੰ ਕੋਈ ਗਿਆਨ ਦੀ ਗੱਲ ਦੱਸੋ, ਉਹ ਚੁੱਪ ਕਰ ਗਏ। ਫਿਰ ਲੋਕਾਂ ਨੇ ਕਿਹਾ ਸਾਨੂੰ ਗਿਆਨ ਦੇ ਕੋਈ ਸਤਸੰਗ ਸੁਣਾਓ, ਉਹ ਚੁੱਪ ਕਰ ਗਏ। ਤੀਜੀ ਵਾਰ ਫੇਰ ਕਿਹਾ ਤਾਂ ਫਰੀਦ ਸਾਹਿਬ ਨੇ ਪਤਾ ਕੀ ਕਿਹਾ, ਕਹਿੰਦੇ ਭਾਈ ਸਾਹਿਬ ਤੁਸੀਂ ਗਿਆਨ ਦੀ ਗੱਲ ਪੁੱਛਦੇ ਹੋ, ਤੁਹਾਡੇ ਸਾਹਮਣੇ ਡੈਡ ਬੋਡੀ ਪਈ ਹੈ, ਇਦੂ ਵੱਡਾ ਹੋਰ ਗਿਆਨ ਕਿਹੜਾ ਹੋਊਗਾ ਕਿ ਜੇ ਇਹ ਚਲਿਆ ਗਿਆ ਤੇ ਅਸੀਂ ਵੀ ਨਹੀਂ ਰਹਿਣਾ। ਸੋ ਇਸ ਕਰਕੇ ਜੇ ਤਨ ਹੈ ਕਾਗਜ਼ ਕੀ ਪੁੜੀਆ, ਬੂੰਦ ਪੜਤ ਗੱਲ ਜਾਓਗੇ, ਕਹੇ ਕਬੀਰ ਸੁਣੋ ਪੀ ਸਾਧੋ, ਇੱਕ ਨਾ ਬਿਨਾਂ ਪਛਤਾਓਗੇ। ਜਿਸ ਤਰ੍ਹਾਂ ਕਾਗਜ਼ ਉੱਤੇ ਪਾਣੀ ਦਾ ਡਰੋਪ ਸਿੱਟ ਤੋਂ ਗਲ ਜਾਂਦਾ, ਇਸੇ ਤਰ੍ਹਾਂ ਹੀ ਸਾਡੇ ਸਾਹ ਸਾਡੇ ਸਰੀਰ ਚੋਂ ਇੱਕ ਸਾਹ ਨਿਕਲ ਗਿਆ ਤੇ ਇਹ ਮਿੱਟੀ ਹੋ ਜਾਣਾ ਹੈ। ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੋਹ, ਇੱਕ ਦਿਨ ਐਸਾ ਹੋਏਗਾ ਮੈਂ ਰੋਂ ਦੂੰਗੀ ਤੋ। ਘੁਮਿਆਰ ਮਿੱਟੀ ਦੇ ਗੁਣ ਗੁਣ ਕੇ ਭਾਂਡੇ ਬਣਾਉਂਦਾ, ਮਿੱਟੀ ਕਹਿੰਦੀ ਘੁਮਿਆਰ ਨੂੰ ਕਦੇ ਉਹ ਦਿਨ ਵੀ ਯਾਦ ਕਰ ਜੋ ਤੈਨੂੰ ਵੀ ਮੈਂ ਮਿੱਟੀ ਬਣ ਜੂਗੀ, ਤੈਨੂੰ ਵੀ ਗੁਣ ਕੇ ਭਾਂਡੇ ਬਣਾਉਣੇ ਹੈ। ਸੋ ਇਸ ਕਰਕੇ ਸਾਡੀ ਜਿਹੜੀ ਲਾਈਫ ਹੈ ਨਾ, ਇਟਸ ਵੈਰੀ ਪ੍ਰੈਸ਼ੀਅਸ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪੱਕ ਪੋਏ ਗਰੇ, ਬਹੁਰ ਨਾ ਲਾਗੇ ਡਾਰ। ਦਿਸ ਹਿਊਮਨ ਬਾਡੀ ਇਜ਼ ਅ ਵੈਰੀ ਪ੍ਰੈਸ਼ੀਅਸ ਐਂਡ ਇਟ ਡਜ਼ਨਟ ਕਮ ਅਗੇਨ ਐਂਡ ਅਗੇਨ, ਬਾਰ ਬਾਰ ਨਹੀਂ ਮਿਲਣੀ। ਅਸੀਂ ਸਾਰੀ ਜ਼ਿੰਦਗੀ ਖਾ ਪੀ ਕੇ ਘਰਾੜੇ ਮਾਰ ਕੇ ਬਰਬਾਦ ਕਰੀ ਜਾ ਰਹੇ ਹਾਂ। ਫਰੀਦ ਸਾਹਿਬ ਸਾਨੂੰ ਸਮਝਾਉਂਦੇ ਥੱਕ ਗਏ ਕਿ ਚਾਰ ਗਵਾਇਆ ਹੰਡ ਗਏ, ਚਾਰ ਗਵਾਇਆ ਸਮ, ਲੇਖਾ ਰੱਬ ਮਲੇਸੀਆ, ਤੂੰ ਆਇਓ ਕਿਹੜੇ ਕੰਮ, ਖਾ ਲਿਆ ਪੀ ਲਿਆ ਸੌ ਲਿਆ, ਐਸ਼ ਕਰ ਲਈ, ਬੱਚੇ ਜੰਮ ਲਏ, ਤੂੰ ਆਹੀ ਕੰਮ ਕਰਨਾ ਸੀ। ਅਖੀਰਲੇ ਦਿਨ ਰੱਬ ਨੇ ਤੁਹਾਨੂੰ ਮੌਤ ਤੋਂ ਬਾਅਦ ਪੁੱਛਿਆ ਤੂੰ ਕੰਮ ਕੀ ਆ, ਤੈਨੂੰ ਕਾਹਦੇ ਲਈ ਭੇਜਿਆ ਸੀ? ਕਿਉਂਕਿ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁਲ ਜਾਂਦਾ, ਉਹਨੂੰ ਜੱਗ ਵਿੱਚ ਖੁਸ਼ੀਆਂ ਮਿਲਦੀਆਂ ਨਹੀਂ। ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਤੇ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਰੱਬ ਨਾਲ ਜੁੜੋ। ਕੀ ਅਸੀਂ ਆਪਣੀ ਸ਼ਕਲ ਸ਼ੀਸ਼ੇ ਵਿੱਚ ਦੇਖੀ ਹੈ? ਆਰਾਮ ਨਾਲ ਅੱਜ ਦੇਖ ਲਿਓ, ਹੁਣ ਦੇਖ ਲਈ, ਇਦੂ ਬਾਅਦ ਕਿੱਥੇ ਗਈ ਸਾਡੀ ਜਵਾਨੀ, ਕਿੱਥੇ ਗਏ ਸਾਡੇ ਆ ਬਾਲ, ਮੇਰੇ ਵੀ ਬੜੇ ਭਾਰੇ ਬਾਲ ਹੁੰਦੇ ਸੀਗੇ, ਕਿੱਥੇ ਗਈ ਸਾਡੀ ਆਈਸਾਈਟ, ਹੁਣ ਐਨਕਾਂ ਲੱਗ ਗਈਆਂ, ਕਿੱਥੇ ਗਏ ਸਾਡੇ ਬੱਤੀ ਦੰਦ, ਹੁਣ ਨਕਲੀ ਦੰਦ ਲਵਾਈ ਫਿਰਦੇ ਹਾਂ, ਤੇ ਕਿੱਥੇ ਗਏ ਸਾਡੇ ਗੋਡਿਆਂ ਦੇ ਭਾਰ, ਜਦੋਂ ਫੁੱਟਬਾਲ ਖੇਡਦੇ ਫਟਾਫਟ ਭੱਜੇ ਫਿਰਦੇ, ਹੁਣ ਤੁਰਿਆ ਨਹੀਂ ਜਾਂਦਾ। ਕਦੇ ਜਿਹੜਾ ਸਮਾਂ ਬੀਤ ਗਿਆ, ਜਿਹੜਾ ਹੁਣ ਸਾਡੇ ਕੋਲ ਗੋਡੇ ਗੋਡੇ, ਹਾਲੇ ਵੀ ਇਹਨੂੰ ਬਾਰੇ ਸੋਚੀਏ। ਫਰੀਦ ਸਾਹਿਬ ਨੇ ਕਿਹਾ ਸੀ, ਦੇਖ ਫਰੀਦਾ ਝੂੜੀਆਂ ਦਾੜੀ ਹੋਈ ਪੂਰ, ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ। ਕਿ ਫਰੀਦ ਸਾਹਿਬ ਕਹਿੰਦੇ ਉਹ ਦੇਖ ਤੇਰੇ ਝੂੜੀਆਂ ਪੈ ਗਈਆਂ ਮੂੰਹ ਤੇ ਮੱਥੇ ਤੇ, ਗੱਲਾਂ ਲਮਕ ਗਈਆਂ, ਗੋਡੇ ਗਰੀਸ ਖਤਮ ਹੋ ਗਈ, ਦਾੜੀ ਹੋਈ ਪੂਰ, ਕੰਨਾਂ ਤੇ ਜਿੰਨੇ ਮਰਜ਼ੀ ਲਾ ਲਓ ਤੁਸੀਂ ਰੰਗ ਜੇ, ਕੰਨਾਂ ਚ ਫੇਰ ਵੀ ਆ ਜਾਂਦੇ ਨੇ। ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ, ਬਹੁਤ 70-80 ਸਾਲ ਕੱਢ ਲਏ, ਹੁਣ ਅਸੀਂ ਥੋੜੀ ਜਿਹੀ ਜ਼ਿੰਦਗੀ ਵੱਧ ਗਈ ਤਾਂ ਫਾਇਦਾ ਲੈ ਲਓ। ਹਰ ਬੰਦੇ ਦੇ ਵਿੱਚ ਉਹਦੇ ਦੁੱਖ ਵੀ ਆਉਂਦੇ ਨੇ ਤੇ ਸੁੱਖ ਵੀ ਆਉਂਦੇ ਨੇ, ਇਹ ਸਾਡੀ ਲਾਈਫ ਦੀ ਹਕੀਕਤ ਹੈ। ਪਰ ਜੇ ਅਸੀਂ ਐਟੀਚਿਊਡ ਨੂੰ ਪੋਜ਼ਿਟਿਵ ਕਰ ਲਈਏ, ਅਸੀਂ ਦੁੱਖਾਂ ਤੋਂ ਬਚ ਸਕਦੇ ਹਾਂ। ਅੱਜ ਸਾਡੇ ਘਰ ਵਿੱਚ ਨਾ ਖੁਸ਼ੀ ਹੁੰਦੀ ਹੈ, ਪ੍ਰੈਕਟੀਕਲ ਦੇਖ ਲਓ, ਕੋਈ ਸਾਡੇ ਮੁੰਡਾ ਜੰਮ ਪਿਆ, ਕੋਈ ਵਿਆਹ ਹੋ ਗਿਆ, ਕੋਈ ਨੌਕਰੀ ਮਿਲ ਗਈ, ਕੋਈ ਤਰੱਕੀ ਮਿਲ ਗਈ, ਕੋਈ ਚੌਧਰ ਮਿਲ ਗਈ, ਫਟਾਫਟ ਅਸੀਂ ਕੀ ਕਰਦੇ ਹਾਂ, ਹਲਵਾਈ ਨੂੰ ਆਰਡਰ ਕਰਦੇ ਹਾਂ, ਕਦੇ ਰਾਜਧਾਨੀ ਵਾਲੇ ਕੋਲ ਜਾਂਦੇ ਹਾਂ, ਕਦੇ ਬਰਾੜ ਕੋਲ ਜਾਂਦੇ ਹਾਂ, ਕਦੇ ਪਰਾਗ ਕੋਲ ਜਾਂਦੇ ਹਾਂ, ਵੀ ਬਸ ਸੇਠ ਜੀ 100 ਡੱਬੇ ਲੱਡੂਆਂ ਦੇ ਬਣਾ ਦਿਓ, ਆਪਣੇ ਘਰ ਖੁਸ਼ੀ ਹੋਈ ਹੈ, ਫਟਾਫਟ ਟੈਲੀਫੋਨ ਦੀਆਂ ਘੰਟੀਆਂ ਖੜਕਾਉਂਦੇ ਹਾਂ, ਭਾਈ ਸਾਹਿਬ ਵਧਾਈਆਂ, ਮੈਂ ਪ੍ਰਧਾਨ ਬਣ ਗਿਆ, ਮੈਂ ਸੈਕਟਰੀ ਬਣ ਗਿਆ, ਮੇਰੇ ਮੁੰਡਾ ਹੋ ਗਿਆ, ਮੁੰਡੇ ਦਾ ਵਿਆਹ ਹੋ ਗਿਆ। ਅਸੀਂ ਇਹ ਸੋਚਦੇ ਹਾਂ ਵੀ ਜਿਹੜੀ ਖੁਸ਼ੀ ਹੈ ਨਾ ਮੇਰੇ ਕਾਰਨ ਕਰਕੇ ਹੋਈ ਹੈ, ਰੱਬ ਨੂੰ ਤਾਂ ਵਿੱਚੋਂ ਹੀ ਕੱਢ ਦਿੰਦੇ ਹਾਂ। ਜੇ ਦੁੱਖ ਤਕਲੀਫਾਂ ਕਿਤੇ ਨੌਕਰੀ ਤੋਂ ਹਟਾ ਤਾ, ਕਿਤੇ ਪ੍ਰਧਾਨਗੀ ਤੋਂ ਲੈ ਗਏ, ਕਿਤੇ ਮੁੰਡੇ ਦਾ ਡਾਈਵੋਰਸ ਹੋ ਗਿਆ, ਫਿਰ ਅਸੀਂ ਕੀ ਕਰਦੇ ਹਾਂ? ਕੋਈ ਬਿਮਾਰੀ ਆ ਗਈ, ਡਾਕਟਰਾਂ ਨੂੰ ਕਹੀ ਜਾਂਦੇ, ਡਾਕਟਰ ਤਾਂ ਜੀ ਪੈਸੇ ਲਈ ਜਾਂਦੇ ਨੇ, ਸਰਕਾਰਾਂ ਦਾ ਕੁਛ ਕੰਮ ਹੀ ਨਹੀਂ ਕਰਦੀਆਂ ਜੀ, ਫਲਾਣਾ ਕੁਛ ਨਹੀਂ ਕਰਦੇ। ਸੋ ਨਿੰਦਿਆ ਲਈ ਆਪ ਨਹੀਂ ਜ਼ਿੰਮੇਵਾਰੀ ਸਮਝਦੇ, ਨਿੰਦਿਆ ਦੂਜੇ ਦੀ ਦਿੰਦੇ ਹਾਂ, ਜੇ ਚੰਗਾ ਕੰਮ ਹੋ ਜਾਵੇ ਤਾਂ ਖੁਸ਼ੀ ਆਪਣੇ ਲਈ ਲੈਂਦੇ ਹਾਂ। ਜਦੋਂ ਕਿ ਸਾਡਾ ਪੋਜ਼ਿਟਿਵ ਐਟੀਚਿਊਡ ਹੋਣਾ ਚਾਹੀਦਾ ਕਿ ਹਰ ਖੁਸ਼ੀ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰੋ, ਕਿ ਜੇ ਮੁੰਡਾ ਜੰਮਿਆ ਮੈਨੂੰ ਪਾਵਰ ਮਿਲੀ ਹੈ, ਕੁਛ ਮਿਲੀ ਹੈ, 2 ਮਿੰਟ ਅੰਦਰ ਬੈਠ ਕੇ ਰੱਬ ਦਾ ਸ਼ੁਕਰ ਵੀ ਕਰੋ। ਜੇ ਦੁੱਖ ਹੋ ਜੇ ਕੋਈ ਤਕਲੀਫਾਂ ਹੋ ਜਾਣ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਮੇਰੇ ਤੋਂ ਕਿਹੜੀ ਗਲਤੀ ਹੋ ਗਈ, ਮੈਨੂੰ ਮਾਫ ਕਰ ਦੇ ਸੱਚੇ ਦਿਲੋਂ, ਤੁਸੀਂ ਬਾਹਰ ਤਾਂ ਨਹੀਂ ਮੰਨਦੇ, ਅੰਦਰੋਂ ਤਾਂ ਮੰਨੋਗੇ ਵੀ ਕਿਹੜੀਆਂ ਕਿਹੜੀਆਂ ਚਲਾਕੀਆਂ ਕੀਤੀਆਂ। ਤੇ ਹਰ ਵੇਲੇ ਭਜਨ ਸਿਮਰਨ ਕਰੋ, ਮੰਦਰ ਜਾਓ, ਗੁਰਦੁਆਰੇ ਜਾਓ, ਜਿੱਥੇ ਮਰਜ਼ੀ ਜਾਓ, ਰੱਬ ਦਾ ਨਾਂ ਲਓ, ਦੇਖ ਲੈਣਾ ਸਾਡਾ ਲਾਈਫ ਦੇ ਵਿੱਚ ਸਕੂਨ ਅਸਕੂਨ ਵੱਧ ਜੂਗਾ। ਨੋ ਦਾਈ ਸੈਲਫ, ਕਿਸੇ ਦੀ ਨਿੰਦਿਆ ਕਰਨ ਨਾਲੋਂ ਆਪਣੇ ਅੰਦਰ ਝਾਤੀ ਮਾਰੋ। ਬੁਰਾ ਜੋ ਢੂੰਡਣ ਮੈਂ ਚਲਾ, ਬੁਰਾ ਨਾ ਮਿਲਿਆ ਕੋਏ, ਜਬ ਤਨ ਖੋਜਾ ਆਪਣਾ ਮੁਸੇ ਬੁਰਾ ਨਾ ਕੋਏ। ਆਪਣੇ ਅੰਦਰ ਝਾਤੀ ਮਾਰੋ, ਦੂਜਿਆਂ ਨੂੰ ਕਹਿੰਦਾ ਇਹਦਾ ਕਰੈਕਟਰਲੈਸ ਹੈ, ਤੁਸੀਂ ਆਪਣੇ ਅੰਦਰ ਦੇਖੋ ਤੁਹਾਡਾ ਕਿੰਨਾ ਕਰੈਕਟਰ ਕਿੰਨਾ ਕੁ ਵਧੀਆ। ਦੂਜੇ ਨੂੰ ਕਹਿੰਦੇ ਹੇਰਾ ਫੇਰੀ ਕਰਦਾ, ਤੁਹਾਨੂੰ ਕਦੋਂ ਮੌਕਾ ਮਿਲਿਆ ਤੁਸੀਂ ਹੇਰਾ ਫੇਰੀ ਛੱਡੀ? ਤੁਸੀਂ ਕਹਿੰਦੇ ਪਾਵਰਲੀ ਉਹ ਬੜਾ ਲੀਡਰੀ ਕਰਦਾ, ਸ਼ੇਖੀ ਮਾਰਦਾ, ਤੁਸੀਂ ਕਿਹੜਾ ਸ਼ੇਖੀ ਮਾਰਨ ਕਰੀ, ਉਹ ਘੱਟ ਹੋ, ਤੁਸੀਂ ਵੀ ਮੌਕਾ ਭਾਲਦੇ ਹੋ। ਸੋ ਕੋਸ਼ਿਸ਼ ਕਰੀਏ ਆਪਣੇ ਸਰੀਰ ਬਾਰੇ ਗਿਆਨ ਕਰੀਏ, ਪਹਿਲਾਂ ਸਾਨੂੰ ਸਰੀਰ ਦਾ ਗਿਆਨ ਹੋਣਾ ਚਾਹੀਦਾ। ਜੇ ਹਰ ਵਕਤ ਸ਼ਰਾਬ ਵਿੱਚ ਆਪਣੇ ਸੋਰੀ ਪੇਟ ਦੇ ਵਿੱਚ ਸਰੀਰ ਦੇ ਵਿੱਚ ਸ਼ਰਾਬ ਹੀ ਪਾਉਣੀ ਹੈ, ਟੀਕੇ ਹੀ ਲਗਾਉਣੇ ਨੇ, ਚਿੱਟਾ ਹੀ ਨੱਕ ਵਿੱਚ ਸੁੰਘਣਾ, ਨਸ਼ਾ ਨਸਵਾਰ ਜਰਦਾ ਗਰੀਸ ਹੀ ਖਾਣਾ, ਤਾਂ ਫਿਰ ਸਾਡੇ ਸਰੀਰ ਦੀ ਹਾਲਤ ਡੱਡੂ ਵਰਗੀ ਬਣਜੂ। ਮੈਂ ਅਜੇ ਬਰੈਂਪਟਨ ਚ ਬਹੁਤ ਦੇਖੇ ਨੇ ਜਿਹੜੇ ਸੋਹਣੇ ਸੁਨੱਖੇ ਹੁੰਦੇ ਨੇ, ਆਹ ਡਰੱਗਸ ਦੇ ਪਿੱਛੇ ਲੱਗ ਕੇ ਬੜਾ ਕੁਛ ਆਪਣਾ ਸਰੀਰ ਬਰਬਾਦ ਕਰੀ ਜਾਂਦੇ ਨੇ। ਜੇ ਹਰ ਸਮੇਂ ਨੀਂਦ ਹੀ ਆਉਂਦੀ ਰਹੇ, ਗੋਡੇ ਹੀ ਦੁਖਦੇ ਰਹਿਣ, ਟੱਟੀ ਪਿਸ਼ਾਬ ਵੀ ਪਜਾਮੇ ਚ ਨਿਕਲਦੀ ਰਹੇ, ਬਲੱਡ ਸ਼ੂਗਰ ਹੀ ਟੋਪ ਗੇਅਰ ਵਿੱਚ ਆ ਜੇ, ਹਾਰਟ ਦੀਆਂ ਨਾੜੀਆਂ ਗਰਮ ਗਰਮ ਮੀਟ ਖਾ ਕੇ, ਠੰਡੀ ਬੀਅਰ ਪੀ ਕੇ, ਚਿਕਨ ਖਾ ਕੇ ਉਹ ਬਲੌਕ ਹੋ ਜਾਣ, ਤਾਂ ਭਾਈ ਸਾਹਿਬ ਅਸੀਂ ਕੰਮ ਤੇ ਕਿਵੇਂ ਜਾਵਾਂਗੇ, ਪਰਿਵਾਰ ਲਈ ਪੈਸੇ ਕਿੱਥੋਂ ਕਮਾਵਾਂਗੇ, ਡਾਕਟਰ ਦੀਆਂ ਫੀਸਾਂ ਕਿਵੇਂ ਦੇਵਾਂਗੇ, ਦੁੱਖ ਸਰੀਰ ਤੇ ਕਿਵੇਂ ਬਰਦਾਸ਼ਤ ਕਰਾਂਗੇ ਜੋ ਸਾਡਾ ਸਰੀਰ ਕੱਟਦੇ ਨੇ। ਸੋ ਇਸ ਕਰਕੇ ਸਿਆਣੇ ਸਮਝਾਉਂਦੇ ਸੀ ਹੈਲਥ ਇਜ਼ ਵੈਲਥ, ਜੋ ਹਰ ਰੋਜ਼ ਐਕਸਰਸਾਈਜ਼ ਕਰਦਾ, ਪੌਸ਼ਟਿਕ ਪਦਾਰਥ ਖਾਂਦਾ, ਭੋਜਨ ਖਾਂਦਾ, ਮਿਹਨਤ ਕਰਕੇ ਹੱਕ ਹਲਾਲ ਦੀ ਕਮਾਈ ਕਰਦਾ, ਬਿਮਾਰੀਆਂ ਤੋਂ ਬਚਿਆ ਰਹਿੰਦਾ, ਕੁਝ ਸਮਾਂ ਕੱਢ ਕੇ ਪਰਮਾਤਮਾ ਦੀ ਯਾਦ ਵਿੱਚ ਬੈਠਾ। ਮੈਂ ਕਹਿੰਦਾ ਰੋਜ਼ ਸਵੇਰੇ, ਮੈਂ ਆਪਣੀ ਜ਼ਿੰਦਗੀ ਦਾ ਤੁਹਾਨੂੰ ਪ੍ਰਿੰਸੀਪਲ ਦੱਸਦਾ, ਇਹਨਾਂ ਕਹੀਓ ਵੀ ਸ਼ੇਖੀ ਮਾਰਦਾ, ਮੈਂ ਇਹ ਗੱਲ ਤੁਹਾਨੂੰ ਦੱਸਦਾ, ਤੁਸੀਂ ਵੀ ਅਜਮਾ ਲਿਓ ਵੀ ਕਮਰੇ ਚ ਨਿਕਲਣ ਤੋਂ ਪਹਿਲਾਂ ਸੋਡੀ ਚੌਂਕੜੀ ਵੱਜਦੀ ਹੈ ਨਹੀਂ ਵੱਜਦੀ, ਨਾਓ ਨਾ ਨਾਓ, ਚਾਹ ਪੀਓ ਨਾ ਪੀਓ, ਪਰ ਸਵੇਰੇ ਉੱਠ ਕੇ ਫੈਸਲਾ ਕਰ ਲਓ ਵੀ ਅੱਧਾ ਘੰਟਾ ਪੌਣਾ ਘੰਟਾ ਕੋਈ ਫਰਕ ਨਹੀਂ ਪੈਂਦਾ, ਵੀ ਮੈਂ ਤਾਂ ਉਹਦੀ ਯਾਦ ਚ ਬੈਠਣਾ, ਉਹਦੇ ਕੋਲੇ ਰੋਣਾ, ਉਹਦੇ ਕੋਲੇ ਬਖਸ਼ਿਸ਼ ਕਰਨੀ ਆ ਕਿ ਮੈਨੂੰ ਸੱਚੇ ਪਾਤਸ਼ਾਹ ਮਿੱਥੋਂ ਪਾਠ ਕਰਾ, ਸਿਮਰਨ ਕਰਾ। ਜਦੋਂ ਤੁਸੀਂ ਆਪਣਾ ਜਿਵੇਂ ਉਹਨੂੰ ਕੀ ਨਾ ਬੁੱਲੇ ਸ਼ਾਹ ਨੇ ਆਪਣੇ ਮੁਰਸ਼ਦ ਨੂੰ ਪੁੱਛਿਆ ਸੀ ਨਾ, ਮੈਨੂੰ ਸ਼ਾਹ ਇਨਾਇਤ ਨੂੰ ਯਸ, ਕਿ ਬੁੱਲੇ ਸ਼ਾਹ ਸਾਹਿਬ ਅਸੀਂ ਰੱਬ ਨੂੰ ਕਿਵੇਂ ਲੱਭੀਏ, ਉਹਨੇ ਕਿਹਾ ਸੀ ਰੱਬ ਦਾ ਕੀ ਪਾਉਣਾ ਬੁੱਲਿਆ, ਇਧਰੋਂ ਪੁੱਟਣਾ ਉਧਰੋਂ ਲਾਉਣਾ, ਯੂ ਹੈਵ ਟੂ ਡਿਟੈਚ ਯੂਅਰ ਸੈਲਫ ਐਂਡ ਅਟੈਚ ਵਿਦ ਇਨ। ਜਿਹੜੀਆਂ ਸਾਰਾ ਦਿਨ ਮੂਵੀਆਂ ਦੇਖਦੇ ਆ, ਨਿੰਦਿਆ ਚੁਗਲੀ ਕਰਦੀਆਂ, ਸਕੀਮਾਂ ਬਣਾਉਣੀਆਂ, ਇਹਨੂੰ ਲਾ ਦਿਓ, ਉਹਨੂੰ ਕਰ ਦਿਓ, ਇਹਨੂੰ ਉੱਪਰ ਕਰ ਲਓ, ਉਹਨੂੰ ਕਰ ਦਿਓ, ਇਹਦੀ ਥਾਂ ਤੇ ਪਰਮਾਤਮਾ ਨਾਲ ਸਕੀਮਾਂ ਬਣਾਓ ਕਿ ਮੇਰਾ ਕੰਮ ਕਿਵੇਂ ਵਧੇ, ਮੈਂ ਕਿਸ ਤਰ੍ਹਾਂ ਵੱਧ ਤੋਂ ਵੱਧ ਸਮਾਂ ਤੇਰੀ ਯਾਦ ਵਿੱਚ ਬੈਠਾ। ਜਦੋਂ ਅਸੀਂ ਪਰਮਾਤਮਾ ਦੀ ਯਾਦ ਚ ਬੈਠਾਂਗੇ ਨਾ, ਤਾਂ ਸਾਡੇ ਵਿੱਚ ਆਰਗੂਮੈਂਟ ਨਹੀਂ ਆਉਂਦੇ, ਫਿਰ ਅਸੀਂ ਬਿਨਾਂ ਮਤਲਬ ਆਰਗੂਮੈਂਟ ਕਰੀਏ, ਬਿਨਾਂ ਮਤਲਬ ਆਰਗੂਮੈਂਟ। ਆਪਣੇ ਹੁਣ ਸਿਆਣਾ ਸਮਝਦੇ ਹਾਂ, ਇੱਕ ਡਾਕਟਰ ਹੈ, ਉਹ ਹੀ ਇਜ਼ ਐਕਸਪਰਟ ਇਨ ਮੈਡੀਕਲ ਸਾਇੰਸ, ਉਹ ਐਵੇਂ ਪਲੰਬਰ ਨਾਲ ਫਸਿਆ ਫਿਰਦਾ, ਇੱਕ ਪਲੰਬਰ ਆ ਉਹਨੂੰ ਪਲੰਬਰ ਦੀ ਨੌਲੇਜ, ਉਹ ਡਾਕਟਰ ਨਾਲ ਫਸਿਆ ਫਿਰਦਾ, ਉਹ ਕਾਰਪੈਂਟਰ ਨਾਲ ਫਸਿਆ ਫਿਰਦਾ, ਅਕਾਊਂਟੈਂਟ ਨਾਲ ਫਸਿਆ ਫਿਰਦਾ, ਅਸੀਂ ਐਵੇਂ ਹੀ ਬਿਨਾਂ ਮਤਲਬ ਲੱਤਾਂ ਫਸਾਈ ਜਾਂਦੇ ਹਾਂ। ਸੋ ਆਪਣੀ ਆਰਗੂਮੈਂਟ ਨੂੰ ਘਟਾਓ ਲਾਈਫ ਦੇ ਵਿੱਚ ਬੈਠਣ ਲਈ। ਦੇਖੋ ਇੱਕ ਬੰਦਾ ਕੈਨੇਡਾ ਤੋਂ ਪੜ੍ਹਿਆ ਲਿਖਿਆ ਗਿਆ, ਪਿੰਡ ਚ ਗਿਆ, ਮਾਂ ਨੂੰ ਪਤਾ ਸੀ ਕਾਫੀ ਵੀ ਅਚਾਨਕ ਆਇਆ, ਉਹਨੂੰ ਲੱਡੂ ਖਾਣ ਦਾ ਬਚਪਨ ਤੋਂ ਸ਼ੌਂਕ ਸੀ, ਉਹਨੇ ਪੀਪੇ ਚ ਹੱਥ ਮਾਰੇ, ਦੋ ਲੱਡੂ ਸੀ, ਮਾਂ ਨੂੰ ਕਹਿੰਦੀ ਪੁੱਤ ਤੈਨੂੰ ਦੇਖ ਲਾ ਬਚਪਨ ਚ ਲੱਡੂ ਖਾਣ ਦੇ ਸ਼ੌਂਕ ਸੀ, ਕੱਲ ਨੂੰ ਮੈਂ ਵਧੀਆ ਬਣਾ ਕੇ ਦੇਊਂ, ਅੱਜ ਮੇਰੇ ਕੋਲ ਦੋ ਹੀ ਨੇ, ਤੂੰ ਦੋ ਲੱਡੂ ਖਾ ਲੈ। ਮੁੰਡਾ ਹੁਣ ਪੜ੍ਹਿਆ ਲਿਖਿਆ ਸੀ, ਆਪਣੇ ਆਪ ਨੂੰ ਜ਼ਿਆਦਾ ਹੀ ਸਮਝਦਾ ਸੀ, ਇੰਟੈਲੀਜੈਂਟ, ਆਰਗੂਮੈਂਟ ਕਰਦਾ ਸੀ, ਉਹ ਕਹਿੰਦਾ ਮਾਂ ਦੋ ਕਿੱਥੇ ਨੇ, ਉਹ ਕਹਿੰਦੀ ਪੁੱਤ ਦੋ ਹੀ ਨੇ, ਕਹਿੰਦਾ ਗਿਣ, ਉਹ ਕਹਿੰਦੀ ਇੱਕ ਦੋ, ਕਹਿੰਦਾ ਇੱਕ ਤੇ ਦੋ ਤਿੰਨ ਬਣ ਗਏ। ਪਿਓ ਕੋਲੇ ਬੈਠਾ ਸੀਗਾ, ਉਹਨੂੰ ਪਤਾ ਸੀ ਮੁੰਡਾ ਚਲਾਕੀ ਜੀ ਕਰਦਾ, ਆਪਣੀ ਪੜ੍ਹਾਈ ਦਾ ਦਰੋਹ ਜਾ ਮਾਰਦਾ, ਉਹ ਕਹਿੰਦਾ ਮੁੰਡਾ ਠੀਕ, ਕਹਿੰਦਾ ਭਾਗਵਾਨ ਨੇ ਤਿੰਨ ਨੇ ਦੋ ਨੀ ਹੈ, ਕਹਿੰਦਾ ਤੁਰਾ ਜੀ ਕਰਦਾ ਇੱਕ ਤੂੰ ਖਾ ਲੈ, ਮਾਂ ਨੇ ਚੱਕਿਆ ਲੱਡੂ ਖਾ ਲਿਆ। ਦੂਜਾ ਪਿਓ ਕਹਿੰਦਾ ਲੈ ਮੈਂ ਖਾ ਲੈਣਾ ਦੂਜਾ ਲੱਡੂ, ਕਹਿੰਦਾ ਪੁੱਤ ਤੀਜਾ ਤੂੰ ਖਾ ਲਿਆ, ਉਹ ਕਹਿੰਦਾ ਹੈ ਨੀ, ਕਹਿੰਦਾ ਆਹੀ ਤਾਂ ਮੈਂ ਦਿੰਦਾ ਸੀ। ਫੋਕੇ ਆਰਗੂਮੈਂਟ ਕਰਨ ਦਾ ਕੋਈ ਫਾਇਦਾ ਨਹੀਂ, ਆਰਗੂਮੈਂਟ ਤੋਂ ਬਚੋ, ਜਿੰਨਾ ਅਸੀਂ ਆਰਗੂਮੈਂਟ ਤੋਂ ਬਚ ਜਾਂਗੇ ਉਨਾ ਫਾਇਦਾ ਰਹਾਂਗੇ। ਦੂਜੀ ਗੱਲ ਇਹ ਹੈ ਕਿ ਹਮੇਸ਼ਾ ਪਰਮਾਤਮਾ ਦਾ ਸ਼ੁਕਰ ਕਰੋ। ਮੈਂ ਕਾਲਜ ਜਦੋਂ ਪੜ੍ਹਦਾ ਸੀ ਇੱਕ ਮਿੰਨੀ ਕਹਾਣੀ ਲਿਖੀ ਸੀ 1968 ਦੇ ਵਿੱਚ, ਕਿ ਇੱਕ ਵਾਰ ਛੋਟੀ ਮਿੰਨੀ ਕਹਾਣੀ ਛੋਟੀ ਕਹਾਣੀ ਕਿ ਸੜਕ ਗਰਮ ਸੀਗੀ, ਪੂਰੀ ਗਰਮੀ ਸੀ, ਜੂਨ ਜੁਲਾਈ ਦਾ ਮਹੀਨਾ ਸੀਗਾ, ਤੇ ਇੱਕ ਸੇਠ ਕਾਰ ਦੇ ਵਿੱਚ ਬੈਠਾ ਪਿਛਲੀ ਸੀਟ ਤੇ, ਵੱਡਾ ਸਾਰਾ ਪੇੜ ਸੀ, ਜਾ ਰਿਹਾ ਸੀ, ਤੇ ਉਹਦੇ ਆਪੋਜਿਟ ਇੱਕ ਕੁੜੀ ਨੰਗੇ ਪੈਰੀ ਸਿਰ ਦੇ ਉੱਤੇ ਘਾਹ ਚੱਕਿਆ ਸੀ, ਉਹ ਭੱਜੀ ਆ ਰਹੀ ਸੀ। ਜਦੋਂ ਦੋਨੇ ਇੱਕ ਦੂਜੇ ਤੋਂ ਕਰਾਸ ਕਰ ਗਏ ਤੇ ਸੇਠ ਨੇ ਕਾਰ ਰੋਕੀ, ਕੁੜੀ ਵੀ ਰੁਕੀ। ਕੁੜੀ ਰੁਕ ਕੇ ਸੇਠ ਨੂੰ ਦੇਖਦੀ ਹੈ ਤੇ ਪਰਮਾਤਮਾ ਨੂੰ ਕਹਿੰਦੀ ਹੈ ਕਿ ਹੇ ਸੱਚੇ ਪਾਤਸ਼ਾਹ, ਤੂੰ ਮੇਰੇ ਨਾਲ ਕਿਉਂ ਜ਼ੁਲਮ ਕੀਤਾ? ਮੈਂ ਹਜੇ ਕਿਹੜੇ ਮਾੜੇ ਕਰਮ ਕੀਤੇ ਸੀ ਕਿ ਮੇਰੇ ਪੈਰ ਚ ਚੱਪਲਾਂ ਨੀ, ਮੈਂ ਨੰਗੇ ਪੈਰੀ ਸੜੀ ਜਾਂਦੀ ਹਾਂ? ਤੇ ਉਹ ਸੇਠ ਆਰਾਮ ਨਾਲ ਪਿਛਲੀ ਕਾਰ ਚ ਬੈਠਾ, ਏਅਰ ਕੰਡੀਸ਼ਨ ਚ ਆਰਾਮ ਕਰ ਰਿਹਾ, ਉਹਨੇ ਇਹੋ ਜਿਹੇ ਚੰਗੇ ਕੀ ਕੰਮ ਕੀਤੇ ਸੀ? ਪਰਮਾਤਮਾ ਨੂੰ ਦੋਸ਼ ਦਿੱਤਾ। ਸੇਠ ਨੇ ਵੀ ਮੁੜ ਕੇ ਦੇਖਿਆ, ਸੇਠ ਨੇ ਵੀ ਪਰਮਾਤਮਾ ਨੂੰ ਕਿਹਾ ਕਿ ਹੇ ਸੱਚੇ ਪਾਤਸ਼ਾਹ, ਮੈਂ ਇਹੋ ਜਿਹੇ ਕਿਹੜੇ ਮਾੜੇ ਕੰਮ ਕੀਤੇ ਸੀਗੇ ਕਿ ਮੈਨੂੰ ਸਾਹ ਹੀ ਨੀ ਆਉਂਦਾ, ਮੈਂ ਕਾਰ ਚ ਬੈਠਾ ਹਾ 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 ਕਰੀ ਜਾਂਦਾ? ਉਹ ਕੁੜੀ ਦੇ ਕਿੰਨੀ ਨੌਜਵਾਨ ਨੰਗੇ ਪੈਰੀ ਭੱਜੀ ਜਾਂਦੇ, ਕਿੰਨਾ ਉਹਦਾ ਹਿਸਪੋ ਸਰੀਰ ਹੈ? ਅਸੀਂ ਦੋਸ਼ ਪਰਮਾਤਮਾ ਨੂੰ ਦਿੰਦੇ ਹਾਂ ਜਦੋਂ ਕਿ ਦੋਸ਼ ਅਸੀਂ ਆਪਣੇ ਆਪ ਤੇ ਨਹੀਂ ਕੱਢਦੇ। ਸੋ ਸਾਨੂੰ ਚਾਹੀਦਾ ਹੈ ਕਿ ਪੋਜ਼ਿਟਿਵ ਅਪਰੋਚ ਰੱਖੀਏ, ਲਾਈਫ ਥੋੜੀ ਹੈ ਤਾਂ ਫਾਇਦਾ ਲਈਏ, ਐਵੇਂ ਦੂਜਿਆਂ ਦੇ ਨੁਕਸ ਕੱਢਣ ਨਾਲੋਂ ਆਪਣੇ ਅੰਦਰ ਝਾਤੀ ਮਾਰੀਏ। ਕੋਈ ਤੁਹਾਡਾ ਦੋਸਤ ਜਿੰਨਾ ਮਰਜ਼ੀ ਬਣਾ ਲਓ, ਜੇ ਸੱਚੇ ਦਿਲੋਂ ਤੁਸੀਂ ਬਣਾਓਗੇ। ਸੋ ਇਸ ਤਰ੍ਹਾਂ ਹੀ ਇੱਕ ਨਿਤਵੀ ਨੇ, ਮੋਰ ਨਿਤਵੀ, ਸੋ ਆਈ ਡੋਂਟ ਨੋ ਹੂ ਇਜ਼ ਸ਼ੀ, ਬਟ ਸਟਿਲ ਆਈ ਐਮ ਰੀਅਲੀ ਥੈਂਕਫੁਲ ਟੂ ਯੂ, ਯੂ ਆਰ ਲਿਸਨਿੰਗ ਮਾਈ ਪ੍ਰੋਗਰਾਮ। ਸੋ ਇਸ ਤਰ੍ਹਾਂ ਰਮੇਸ਼ ਜੀ ਸੁਣਦੇ ਨੇ, ਜਗਦੀਸ਼ ਜੀ ਸੁਣਦੇ ਨੇ, ਹਜ਼ਰਤ ਜੀ ਸੁਣਦੇ, ਹਰਸ਼ਦ ਜੀ ਸੁਣਦੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਖਿਆਲ ਆਪਣਾ ਹੋ ਗਿਆ ਪ੍ਰੋਗਰਾਮ ਆਲਮੋਸਟ ਖਤਮ ਹੈ, ਤੇ ਤੁਸੀਂ ਲਾਸਟ ਗਾਣਾ ਸੁਣ ਲਓ ਤੇ ਮੈਂ ਉਨ੍ਹਾਂ ਚਿਰ ਕ੍ਰਿਕਟ ਦਾ ਮੈਚ ਦੇਖਦਾ ਕਿ ਕੀ ਬਲਾ ਹੋਈ, 4 ਆਊਟ ਹੋ ਗਏ 209 ਤੇ। ਸੋ ਕਿਉਂਕਿ ਹੁਣ ਤਾਂ ਮੈਂ ਦੇਖ ਸਕਦਾ ਕਿ ਉਹ ਪ੍ਰੋਗਰਾਮ ਖਤਮ ਕਰ ਲਿਆ। ਨੈਕਸਟ ਵੀਕ ਆਪਾਂ ਫੇਰ ਪ੍ਰੋਗਰਾਮ ਕਰਾਂਗੇ, ਤੁਸੀਂ ਵੀ ਸੁਣਿਆ ਕਰੋ, 10 ਵਜੇ ਲਾਈਵ ਆਉਂਦਾ, ਆਪਣੀ ਫੀਡਬੈਕ ਵੀ ਦਿਓ, ਜੇ ਗਲਤੀ ਹੋ ਗਈ ਉਹਦੇ ਲਈ ਮਾਫੀ, ਕਿਉਂਕਿ ਕਈ ਵਾਰੀ ਚੱਲਦੇ ਚੱਲਦੇ ਪ੍ਰੋਗਰਾਮ ਸਲਿਪ ਆਫ ਟੰਗ ਹੁੰਦੀ ਹੈ, ਇਹ ਵੀ ਹੁੰਦਾ, ਸ਼ੁਰੂ ਕਿੱਥੋਂ ਕੀਤਾ ਐਂਡ ਕਿੱਥੋਂ ਕੀਤਾ, ਕੋਸ਼ਿਸ਼ ਕਰੀ ਦੀ ਆ, ਬਾਕੀ ਪਰਮਾਤਮਾ ਦੇ ਹੱਥ ਹੈ, ਮਾਫ ਕਰਨਾ। ਅਗਲੇ ਵੀਕ ਆਪਾਂ ਫੇਰ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ। ਸੁਣੋ ਗਾਣਾ।
विश्वास कमजोर होना, कितनी शक्ति हमें दे न दाता, मन का विश्वास कमजोर होना, हम चले रस्ते पे हमसे, भूल कर भी कोई भूल होना, कितनी शक्ति हमें देना दाता, मन का विश्वास कमजोर होना, हम चले एक रास्ते पे हमसे, भूल कर भी कोई भूल होना, इतनी शक्ति हमें देना दाता, मन का विश्वास कमजोर।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Noble Fresh Food, जी हाँ, सस्ती और बेहतरीन ग्रोसरी के लिए Noble Fresh Food, ताहिर मियां, मियां सुपर मार्केट वाले, अनबीटेबल डील्स रिटेल या फिर होलसेल, तालिन 349, 4 पाउंड्स, एक्स्ट्रा लॉन्ग बासमती चावल 100% गारंटी 899, 10 पाउंड्स, जॉनसन मैंगो जूस 35% तल के साथ, आजमाई शर्त है, ताजा सब्जियां, आटा, चावल, दाल, मसाला जात और ड्राई फ्रूट्स। Noble Fresh Food, दो लोकेशन 20 क्लिंगन ड्राइव इन ब्रैम्पटन, इसके साथ आपको सेकेंड लोकेशन मिलेगी एयरपोर्ट एंड सेंट्रल रूट सेक्शन पे, Noble Fresh Food।
टेली टाइम इलेक्ट्रॉनिक्स, LEDs और होम अप्लायंसेस की हॉटेस्ट और ब्रांडेड रेंज के साथ 0% फाइनेंस, गारंटी और लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। مزید تفصیلات کے لیے کال کریں 905-455-1666 ٹیلی ٹائم الیکٹرانکس
چاندنی
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 چاندنی بینکویٹ ہال
انٹیلیجنٹ چوائس لوکیشنز ساؤنڈ سسٹم انوویشنز چاندنی بینکویٹ ہال
30 years of hospitality experience corporate event, exhibition, expo or any celebration.
Indoor and outdoor golf course facilities. Chandni Banquet Hall. For appointment, call today at 905-458-8888. 905-458-8888. Or visit chandnivictoria.ca. Chandni!
Brampton का सबसे बड़ा और सबसे पुराना furniture store बंद होने जा रहा है, which is sad news, but यहाँ मिलेगा आपको branded furniture, paint 80% off. यहाँ मिलेगा आपको wooden bed, वो भी single bed 90 का, double bed मिलेगा आपको 100 का, and best part, queen bed, इतना बड़ा bed आपको मिलेगा 275, इतना प्यारा solid wood का bunk bed ले जो सिर्फ 249 में.
साथ ही में two-piece power recliner set only for 1299. Type के coffee tables भाई just $99 के. So आप wait किस बात की, जल्दी से अपने family को लेके आओ Sony Furniture in Brampton.
किस सोच में बैठे हो तुम, किस बात का है हम?